ਵਾਹਿਗੁਰੂ ਸਾਹਿਬ ਜੀਓ ਸਦੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਜੋਗ ਜੁਗਤ ਗੁਰਸਿੱਖ ਗੁਰ ਸਮਝਾਇਆ
ਹਾਂਜੀ ਪੜ੍ਹ ਲਓ ਸਾਰੇ
ਜੋਗ ਜੁਗਤ ਸਿੱਖ ਗੁਰ ਸਮਝਾਇਆ
ਹੁਣ ਇੱਥੇ ਭਾਈ ਸਾਹਿਬ ਜੀ ਇਸ ਪੌੜੀਆਂ ਦਾ ਤਿੰਨ ਪੌੜੀਆਂ ਹੋਣਗੀਆਂ ਦੇ ਚੰਗੇ ਗੁਰਮਤਿ ਯੋਗ ਦੀ ਗੱਲ ਕਰਨਗੇ ਸਹਿਜ ਯੋਗ ਦੀ ਗੱਲ ਕਰਨਗੇ ਇੱਕ ਅੱਠ ਯੋਗ ਹੈ ਇੱਕ ਸਹਿਜ ਯੋਗ ਹੈ ਹੁਣ ਸਹਿਜ ਯੋਗ ਦਾ ਵਰਣਨ ਇਹਨਾਂ ਪੌੜੀਆਂ ਵਿੱਚ ਅੱਗੇ ਆ ਰਿਹਾ ਯੋਗ ਜੁਗਤ ਗੁਰਸਿੱਖ ਗੁਰ ਸਮਝਾਇਆ
ਗੁਰ ਸਮਝਾਇਆ
ਗੁਰਾਂ ਨੇ ਭਾਈ ਸਮਝਾ ਦਿੱਤੀ ਗੁਰਸਿੱਖਾਂ ਨੂੰ ਸਹਿਜ ਯੋਗ ਦੀ ਯੁਗਤੀ ਵੀ ਭਾਈ ਸਹਿਜ ਯੋਗ ਕੀ ਹੈ ਹੱਠ ਯੋਗ ਤਾਂ ਔਖਾ ਨਾ ਭਾਈ ਸਿੱਖਾਂ ਨੂੰ ਸਹਿਜ ਯੋਗ ਦਿੱਤਾ ਮਹਾਰਾਜ ਨੇ ਕੀ ਹੈ ਸਹਿਜ ਯੋਗ ਅੱਗੇ ਸਰਵਣ ਕਰੋ
ਆਸਾ ਵਿੱਚ ਨਿਰਾਸ਼ ਨਿਰਾਸ਼ ਬੁਲਾਇਆ
ਇਹ ਸਹਿਜ ਯੋਗ ਦਾ ਹੀ ਹਿੱਸਾ ਹੈ ਗੁਰਸਿੱਖ ਜਿਹੜੇ ਨੇ ਉਹ ਭਾਈ ਆਸਾ ਵਿੱਚ ਨਿਰਾਸ਼ ਰਹਿੰਦੇ ਨੇ ਇਹ ਯੁਗਤੀ ਦੱਸੀ ਹੈ ਪਰ ਜਿਹੜੇ ਨੇ ਯੋਗੀ ਲੋਕ ਨੇ ਘਰ ਬਾਰ ਛਡਾਉਂਦੇ ਨੇ ਗ੍ਰਿਸ਼ਤ ਤੁਸੀਂ ਗ੍ਰਿਸ਼ਤ ਨਹੀਂ ਬਣ ਸਕਦੇ ਜੀ ਜੇ ਯੋਗ ਮਤ ਧਾਰਨ ਕਰਨੀ ਹੈ ਤਾਂ ਗ੍ਰਿਸ਼ਤੀ ਨਹੀਂ ਹੋ ਸਕਦੇ ਘਰ ਬਾਰ ਛੱਡੋ ਅਤੇ ਇਸ ਤਰ੍ਹਾਂ ਸਤਿਗੁਰੂ ਜੀ ਨੇ ਸਮਝਾਈ ਆ ਭਾਈ ਸਹਿਜ ਦੀ ਯੁਗਤੀ ਆਸਾ ਦੇ ਵਿੱਚ ਨਿਰਾਸ਼ ਕਰਤਾ ਨਿਰਾਸ਼ ਦੇ ਅਰਥ ਨੇ ਨਿਰ ਪਲੱਸ ਆਸ ਆਸਾ ਤੋਂ ਹੀ ਰਹਿਤ ਕਰਤੇ ਕੋਈ ਆਸਾ ਰਹਿਣੇ ਨਹੀਂ ਦਿੱਤੀ ਆਸਾਂ ਹੀ ਪੂਰੀਆਂ ਕਰਤੀਆਂ ਸਾਰੀਆਂ ਸਭ ਕੁਝ ਦਿੱਤਾ ਆਪਣੇ ਸਿੱਖ ਨੂੰ ਗ੍ਰਿਸ਼ਤ ਵਿੱਚ ਹੁੰਦਿਆਂ ਹੋਇਆ ਇਉਂ ਆਸਾ ਵਿੱਚ ਨਿਰਾਸ਼ਤਾ ਬਖਸ਼ਤੀ ਨਿਰਾਸ਼ ਬੁਲਾਇਆ ਫਿਰ ਗੁਰਸਿੱਖਾਂ ਨੇ ਭਾਈ ਤਿਆਗ ਵਾਲਾ ਜੀਵਨ ਘਰ ਰਹਿ ਕੇ ਹੀ ਕੀਤਾ ਹਾਂਜੀ ਜਿਹੜਾ ਸੀ ਬੁਲਾਇਆ ਨਾਮ ਦਾ ਜੀਵਨ ਬਤੀਤ ਕਰਨਾ ਉਹਨਾਂ ਨੇ ਇਹ ਜੀਵਨ ਜਿਹੜਾ ਸੀ ਨਿਰਾਸ਼ਤਾ ਵਿੱਚ ਜਿਹੜਾ ਸੀ ਬਤੀਤ ਕੀਤਾ ਇਹ ਨਹੀਂ ਕਿ ਵੀ ਦੁੱਖਾਂ ਵਾਲੀ ਨਿਰਾਸ਼ਤਾ ਨਹੀਂ ਤਿਆਗ ਵਾਲੀ ਨਿਰਾਸ਼ਤਾ ਉਹਦੇ ਵਿੱਚ ਬੁਲਾਇਆ ਬਤੀਤ ਕੀਤਾ ਜੀਵਨ ਯੁਗਤੀ ਗੁਰਾਂ ਨੇ ਦੱਸੀ ਹਾਂਜੀ
ਥੋੜ੍ਹਾ ਪਾਣੀ ਅੰਨ ਖਾਏ ਪੀ ਆਇਆ
ਅੰਨ ਅਤੇ ਵਿਸਰਾਮ ਥੋੜ੍ਹਾ ਪਾਣੀ ਅੰਨ
ਥੋੜ੍ਹਾ ਪਾਣੀ ਅੰਨ
ਖਾਏ ਪੀ ਆਇਆ
ਖਾਏ ਪੀ ਆਇਆ
ਅਰਥ ਮੁਤਾਬਕ ਲੱਗਦਾ ਨਾ ਵੀ ਅੰਨ ਨੇ ਖਾਣਾ ਤਾਂ ਤੁਸੀਂ ਉੱਥੇ ਕੀਤਾ ਫਿਰ ਪਾਣੀ ਵੀ ਅੱਗੇ ਸੱਚ ਕਰਕੇ ਚਾਲ ਰੱਖੋ ਪੌੜੀ ਦੀ ਜਿਹੜੀ ਥੋੜ੍ਹਾ ਪਾਣੀ ਅੰਨ
ਥੋੜ੍ਹਾ ਪਾਣੀ ਅੰਨ
ਖਾਏ ਪੀ ਆਇਆ
ਖਾਏ ਪੀ ਆਇਆ
ਹਾਂ ਇਹ ਭਾਈ ਸਹਿਯੋਗ ਹੈ ਥੋੜ੍ਹਾ ਹੀ ਖਾਣਾ ਹੈ ਖਾਣਾ ਵੀ ਥੋੜ੍ਹਾ ਅਤੇ ਪਾਣੀ ਵੀ ਥੋੜ੍ਹਾ ਹੀ ਪੀਣਾ ਪਰ ਹੁਣ ਡਾਕਟਰ ਕਹਿੰਦੇ ਬਹੁਤਾ ਪੀਓ ਇੱਥੇ ਤੁਹਾਡੇ ਪਰ ਨਹੀਂ ਪਰ ਜਿਹੜੀ ਗੁਰਮਤਿ ਹੈ ਪੀਣਾ ਜ਼ਰੂਰ ਹੈ ਪਰ ਲੋੜ ਤੋਂ ਵੱਧ ਵੀ ਨਹੀਂ ਖਰਾਬ ਕਰਦਾ ਉਹ ਜਿਹੜਾ ਹੈ ਥੋੜ੍ਹਾ ਹੀ ਪਾਣੀ ਸਕਣਾ ਹੈ ਅਤੇ ਥੋੜ੍ਹਾ ਹੀ ਅੰਨ ਸਕਣਾ ਹੈ ਅਤੇ ਖਾਏ ਅਤੇ ਪੀਆਇਆ ਖਾਣਾ ਕੀ ਹੁੰਦਾ ਹੈ ਅੰਨ ਖਾਣਾ ਹੈ ਪੀਣਾ ਕੀ ਹੈ ਪਾਣੀ ਥੋੜ੍ਹਾ ਉਹਨਾਂ ਨਾਲ ਦੋਵਾਂ ਨਾਲ ਲੱਗ ਜੂਗਾ ਥੋੜ੍ਹਾ ਹੀ ਖਾਣਾ ਥੋੜ੍ਹਾ ਹੀ ਪੀਣਾ ਥੋੜ੍ਹਾ ਸਵਣਾ ਖਾਵਣਾ ਥੋੜ੍ਹਾ ਬੋਲਣ ਗੁਰਮਤਿ ਪਾਏ ਇਹ ਵੀ ਕਿਹਾ ਅਲਪ ਆਹਾਰ ਦਸਵੇਂ ਪਾਤਸ਼ਾਹ ਜੀ ਕਹਿ ਰਹੇ ਨੇ ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆ ਸ਼ਮਾ ਤਨ ਪ੍ਰੀਤ ਉਹ ਹੈ ਇਹ ਭਾਈ ਕੀ ਆ ਸਹਿਜ ਯੋਗ ਉਹ ਜਿਹੜੇ ਨੇ ਬਿਲਕੁਲ ਅੰਨ ਛਡਾਉਂਦੇ ਨੇ ਯੋਗੀ ਇੰਨਾ ਚਿਰ ਖਾਣਾ ਨਹੀਂ ਵੀ ਤੂੰ ਅਤੇ ਉਹ ਹੱਠ ਯੋਗ ਹੈ ਬਹੁਤਾ ਚਿਰ ਮੈਂ ਜਿਹੜਾ ਅੰਨ ਦਾ ਤਿਆਗ ਕਰ ਦੇਣਾ ਛੋਡਾ ਅੰਨ ਕਰੈ ਪਾਖੰਡ ਨਾ ਹੋਏ ਸੁਹਾਗਣ ਨਾ ਹੋਏ ਰੰਡ ਇਸ ਕਰਕੇ ਸਹਿਜ 'ਚ ਹੈ ਸਹਿਜ ਵਿੱਚ ਥੋੜ੍ਹਾ ਹੀ ਖਾਣਾ ਥੋੜ੍ਹਾ ਹੀ ਪੀਣਾ ਹੈ अन्न पानी थोड़ा खाया आंदा ना पानी गुरानी ने भी क्या पानी भी थोड़ा ही अन्न भी थोड़ा
थोड़ा बोलन बोल ना चख चखाया
ठीक है ते ये भी भाई सहजोग का हिस्सा है थोड़ा बोलन बोल जेडे गुरमुख ने सहजोगी ने सहज जिन सहज बोलते भी थोड़ा ही ने ते कई तो बोलते ही ऐसे ने कि तौबा करा देंदे ने घरद्या की करते कि बच्चे इदा आ जाने उदा दे घरवाला आ जाए कोई घरवाली हो तो उन्होंने जरा कई इन्ना बिना वजह ही बोली जाना एक कुछ निशानियां ने सियाण दियाँ तो मूर्खा दियाँ सियाणा जड़ा है भाई जो बोलना उन्हें यथार्थ बोलना टिकाने का ही बोलना है जिस बोलन लाल किसी का कोई सौर जाए वो बोलना है जो उन्होंने कोई शब्द जवी जीव ते आ गया ना फड़क दे के बाहर निकल के मारना उन्हें जड़ा सी जोख लेना है माप लेना भी आया बोल आ गया मेरे जबान ते इन्हें तोल के माप के बाहर कढ़ा उस सियाने लोगों की जी है प्रवृत्ति है सियाणा का सुभा है हर बचन नू हर गल नू तोल के कढ़ देंदे ने माप के कढ़दे ने उहदा परिणाम चंगा हुंदा फिर बिना तोले मापी मूँह चो कढ़ी गल जी है वो सत्संग ते परिणाम बहुत गलत निकल जाते हैं बाद च फिर पछता मैं भी कल कहना सी ये सो गल नू मापना तोल लेना फिर मूँह चो कढ़ीए सियाणा के कथन फिर बोलना भी भाई यथार्थ बोलना जोड़ा सी अनर्थ नहीं बोलना तुमने तो 10 पाप लिखाए हुए सी ना 10 पापा में एक ही पाप है जोड़ा कि 4 पाप बोल के होंगे ने कौड़ा बोलना अनर्थ बोलना इस तरह जोड़ा सी फिक्का बोलना तो दूजा जोड़ा सी बोल के निंदा कर देनी चुगली कर देनी सो ये 4 पाप बोल के होंगे ने सो पाप ही मनिया जाता जो भाई बोलन का जिन्होंने अजय बोलना ही नहीं आया कई कलिहारापन होंगे बीबियाँ कई पुरुषों पानी के मंग तो पाथर मार तो नार कदों करना हड़ियाणी मंगे तो पानी सी तो मार दिया मूहरों पत्थर फिर कहते स्त्री का लिया बघियाड़ी लिया जो कोई शेरनी शेरनी का रूप लै आता सो नहीं पाया मिठा प्यार वाला बोलना सो थोड़ा बोलन ये गुरमत का बहुत एक अहम अंग है सहजोग का थोड़ा ही बोलना है जो बोलना है तो जोड़ा बाणी बड़े प्रमाण आते नहीं सो अमृत फल तो जन को लागे है जो बोला है अमृत बातें ही भाई अमृत वर्गे बैठे बचन बोलते ना अमृत तो ही बोलते हैं जिन्हें बचना बच्चे अमृत होवे ऐसा बचन बोलिया उन्होंने अमृत फल प्राप्त हो जाता है उस विरसू अमृत फल लग जाते हैं बोलने वाले तो इस तरह फिक्का जोड़ा बोलना है कौड़ा जोड़ा बोलना है बाबे फरीद ने भी कहा फरीदा जाओ तो प्रिया दी सिक हे आओ ना ठाहे कहीदा जे तैनू रब की मिलन की चाह है ना देखी कौड़ा बोल के दिल ना तोड़ दें किसी का प्राप्ति नहीं होनी इदा का बोलना है भाई मूर्ख की निशानी है अस्त व्यस्त बोली जाने बिना बुलाए बोली जाने वो इंसानिया ने तो सुच आने रही है वो बोली जाना सो गुरु ग्रंथ साहिब महाराज वचन है गाली अल पलालियाँ कम ना वह मित्र अल पलालियाँ मारनिया मित्रा किसी कम नहीं जो आनी बोल जरा सहज में बोलना यही भाई सहज योग है तो गुरमत का बोलना है इस करके गुरसिख जड़े ने गुरां ने यह गल समझाई है सिखा भाई बोलियो इदा दी थोड़ा ही बोलना है ना चख चखाया चखा नहीं मार दे सिखिया नहीं मार दे बड़बड़ नहीं कर दे ना
थोड़ी राती नींद ना मोहे पहाया
फिर सोना भी थोड़ा थोड़ी राती नींद राती रात नू थोड़ा ही सोना है सौना जोड़ा रात का ही चंगा है दिन का सौना नुकसानदेह शरीर लई कई जोड़े ने विकार पैदा होंगे दिन सौन सौन वास्ते रात ही बनाई है मन की प्र जोड़ी शरीर की मन की प्रवृत्ति है सौन की तो दिन की रात के सौन की तो दिन की सौन का बड़ा ढेर फर्क है तुम्हारे ने ये रात बनाई सौन वास्ते, तो रात में जरा सौना बेहतर है, दिन में सौना योग नहीं। सो इसलिए जरा सौना भी है पर सौना थोड़ा है। किन्ने घंटे सौना है? 12, 14, 16, 18 किन्ने कितने तक लिमिट है? नहीं तुहानू शायद ना आती हो। सवेरे कमाई ने दसिया कहीं भी जो डॉक्टर को बहुते लोग जाते हैं नींद की दवाई लैन जाते हैं, नींद नहीं जी आँगी, कहीं मैं गई कई बार नींद आँगी बहुती है। सो इस तरह भी है। सो बहुता जरा सौना है 6 घंटे बहुत है, विज्ञानिक तौर पर भी, चलो गुरमत तौर पर भी। दो चीज़ा ने सौना तो खाना, जिन्ना मर्जी बधा लो जिन्ना मर्जी घटा लो घट जाते हैं, तो फर्क कोई नहीं पैंदा। सो इस करके ये नींद का जरा भाई थोड़ा ही सौना है। ना मोहे फहाया सहजोग फिर कहते कितने, एक तो नींद है ना अखा की, एक नींद होर भी है गाफलता की नींद, वो भी ना कितने सौ जावी वेखी गाफल अग्ञानता की नींद, वो जड़ा है वो अग्ञानता की नींद में सुता हुए कहते गाफल है, वो मोह की नींद में सुता हुआ है। सो एक प्रतख नींद भी घट करनी है तो मोह की नींद भी घटानी है। मोह रूपी नींद में फसा फहाया फसते नहीं, मोह तो उच्चे उठे रहते ने। आ जड़ी अखा चाहती है कराड़ा राग। चलो
सोहने अंदर जाए ना लोभ लुभाया,
सोहने का अर्थ इतने सुपन है। सोहने अंदर जाए,
सोहने अंदर जाए
ना लोभ लुभाया। उपर कहा सी मोह की गल कही सी भाई, मोह की नींद में नहीं आना। हूँ जोड़ा सी सुपने विच सोहने सुपने अंदर जाए कितने सिख सुपने की अवस्था में चल जाता है ना लोभ लवाया। उन्होंने प्रतख लोभ तो की होना सी, सुपने विच भी कोई लोभ नहीं। जे प्रतख लोभ है प्रतख मोह है सुपने विच वह कुछ हो ही जाता है। सुपना की है दसो जी, सुपना किनू कहंदे? रोज तो आते ने, होंदा की है सुपना? सुपना है, हाँ जी वैसे दसो, सुते पू पर आंदा सुत्या नहीं है, पर सुपना होंदा है दो अवस्था का मध, ते जागृत भी नहीं होंगी ते सुते भी नहीं होंगे, दोहां दा जिहड़ा विचकारला है मध है जिहड़ा उहनू कहिंदे ने सुपना। हुण कहिंदे जे बैठे हो जागृत बैठे हो, जो कूक नींद सुते हुई है सौ के पता नहीं लगता, उठ के कहना वादा मतलब बहुत सुता, कोई सुपना नहीं उत्थे, ना उत्थे सुपना ना उत्थे जागृत, उन्होंने कहते हैं सुखोपत। पर सुपना जड़ा हुंदा है उस पर भाई जागण दी ते जड़ी कूक नींद दी सौण दी सुखोपत दी जड़ी विचकारली अवस्था का ना सुपना है। फिर कई प्रकार दे ने, एक ते ओ सुपने ने के पुराने संस्कार मन ने इकट्ठे करे होंगे ने, तो हौली हौली उन्होंने कढ़ी जाता है सुपने के रूप च आ जाते। मन जदों साढ़े अंदर एक नाड़ी है जिन्हों कहें प्रीतत नाड़ी, बाल नालों भी बरीक सूक्ष्म नाड़ी है, जदों मन वो लीन हो जाता है सुपन जन्म दिता है, कई प्रकार की सृष्टि दस दिता, वो है सुपना। एक भाई सुपन दर्शन भी है, 4 तरह के दर्शन ने। एक दर्शन है शब्द दर्शन, अपने प्यारे की कोई चिट्ठी आ जानी या उदे बारे किसी तो ऊँ सुन लेना भी इत्थे रहिंदा हो ऐस इदा दी मौज विच रहिंदा है, इहजे हालातां विच रहिंदा, उह शब्द सुन लैने अपने प्यारे दे, जां कोई चिट्ठी आ लैनी शब्द दर्शन हो जांदे ने। ते दूजा फिर है चित्र दर्शन, उहदी फोटो मिल जानी, आए भाई जिहड़ा जिहदा तेरा प्रेम जिन्ना तू प्रेम है इदां दा हो, ते गुरु साहिबान दे कोई चित्र मिल जाने, सुपन वो जड़े ने चित्र दर्शन ने। तो इस तरह फिर सुपन दर्शन जी जी गल्लां सुनिया सी ना उहदे संबंध विच चिट्ठी बारे जां कोई अखर पढ़ ले सी, तो उस तरह फिर सुपन विच उसनू वेख लेना, सुपन दर्शन हो जांदे ने। कई बार हाल साढ़े प्रतख दर्शन करन वाली अवस्था नहीं बनी होंदी गुरु महाराज सुपने च आ जाते हैं, कई शहीद रूह आ जाते हैं, कई ब्रह्म ज्ञानी ब्रह्म बेत्या के दर्शन सुपने च हो जाते हैं। वो सुपन दर्शन होंगे, फिर सुपन दर्शन होंगे, इदा का सुपना होंगे। तो चौथा है प्रतख दर्शन, जो शब्द राही सुनिया सी, ते जो उदी मूर्त दर्शन किए सुपने में किए से उन्हें प्रतख वेख लिया, इं एक दर्शन भी गिने जाते इदा के सुपने ने। पर यह जो सुपना है उस सुपन दर्शन वाला सुपना नहीं, ये मन के संकल्पों वाला, वो गुरबाणी में भी बहुत आता है इस शब्द सुपना। तो एको सुपना जो रब नाल गल करता है, क्यों जो दिन में बाणी पढ़ी हुई है, दिन में सुखमनी साहब किया नितनेम किया है, तो सुपने में भी कई बार वो भाव बनया रहा है। तो कहते हैं जागन ते सुपना भला बसी है प्रभ संघ, वो जागन नाल सुपना चंगा है। जो सुपने भी रब नाल जी गल हुई, सुपने भी रब की जी भाई संधि बनी रही, इं सुपना वो इदा का सुपना है। बाकी उन्होंने मृग तिश्ना का भी कह देंगे, जोड़े पदार्थ ने मृग तिश्ना और सुपन मनोरथ, उत्थे सुपन मनोरथ कह दिता है। सो किस कई रूपों में आया, सुपने से चित मूर्ख लाया संसार सुपना है, इसलिए भाई इन्हों अर्था चाहता है। पर इतने जड़ा आया है सोहने अंदर जाए, सुपने बच्चे भी जाके ना गुरसिख के सुपन वास्ते चल जाता है, ना लोभ लुभाया, प्रतखता की उन्हें लोभ करना सी, सुपने बच्चे भी लोभ की पकड़नी उन्हों सत्संग की चुंबड़ दी अपकड़ है सुपने बच्चे भी लोभ तो ना ना ना। सोने का अर्थ सुपने है, सुपने ना कर लिया सोहने सुपने का यार कट्टो ना सु कट्टन लग गए मैं लगता। बागुरु जी सोहने पाठ का सोहना ही है पाठ, सोहने दे अर्थ ने सुपना, हाँ कट्टना नहीं है। चलो करो कृपा।
मुंद्रा गुरु उपदेश मंत्र सुनाया।
हुण इस पौड़ी विच फिर सहयोग की गल कर रहे हैं भाई साहब कि गुरु ने किमें सिख नूं सहयोग बनाया। पहली पौड़ी भी सहयोग दी, कुछ सहयोग दियाँ जो जिवें हुण जोगी मुंदरा पा लैंदे ने, डंडा रखदे ने, खिंथा पाउंदे ने, ते वो सारा जो साजो समान है, ते सहयोग विच फिर किहड़ा पाउणा है। मुंदरा गुरु उपदेश,
मुंदरा गुरु उपदेश,
गुरु उपदेश दियाँ मुंदरा पाउंदे ने जिहड़े हठ जोगी ने, कन्न पाड़ लैन उन्हां च जोगी बणाउंदे ही नहीं, पहलां कन्न पाड़दे आ, फिर मुंदरा भी पतलियां नहीं पाउंदे, बहुत मोटियां, ते इउं पड़वाउणे पैंदे ने कन्न। पर जिहड़ा सहयोग है इहदे च फिर मुंदरा किहड़ियां पाइयां, गुरु उपदेश दियाँ, तदे ते गुरु नानक साहब जी ने सिद्धां नूं दस्या सी इदां दे जोगी बणो, मुंदा संतोख सरन पत चोहली, ध्यान की करह विभूत, खिंथा काल कुआरी काया, जुगत डंडा प्रतीत, आई पंथी सगल जमाती, मन जीत्या जग जीत, आदेश तिसै आदेश, आद अनिल अनाद अनाहत, जुग जुग वो जोग दस्या। भाई साहब भी उस व्याख्या च कह रहे ने जिहड़ा गुरु उपदेश है इहदियां मुद्रां पाईआं ने सहज जोगी गुरसिखां ने, मंत्र सुनाया जां जिहड़ा गुरु उपदेश सुनना है, ते सुनदा किहड़ी चीज़ है, इंद्रा किहड़ा सुनदा है, मुद्रां कित्थे पाउंदे आ, कन्नां च। फिर गुरु उपदेश नूं जिहड़ा मंत्र सुनिया ना, मंत्र दा सुनना ही मुद्रां पाईआं, गुरु उपदेश नूं सुनना है, ये मनो मुद्रां पा लईआं जी, इदां दे जोगी।
खिंथा खिमा सवाए
सिवाए
सिवाए,
हाँ मम्मे नाल बाबे नाल, हाँ बाबे नाल लाओ फिर सिवाए,
खिंथा खिमा सिवाए झोली झोली पत माया,
हाँ ते पाया तो नहीं कुछ को माया की वजह, पाया भी हैगा, हाँ तो माया नाल भी मैं अर्थ मुख जड़ा है माया नाल ही है, पहला अर्थ दूजे अर्थ में आ जाऊगा, मुख पाठ माया वा बड़ा टिच पाया कर लें कर लो। फिर उन्होंने जड़ी सी खिंथा, खिंथा की है गोदड़ी जी, उन्हें कई तरह टाकियाँ जोड़ जोड़ के बच्चे रूं पा के पाई होंगी ना गोदड़ी, हाँ वो गोदड़ी पहन दे रजाई तत्ते लैन वाली होंगी, ਪਰ ਇਹ ਉਹਨਾਂ ਨੇ ਰਜਾਈ ਵਾਂਗੂ ਇਹ ਜਿਹੜੇ ਉਹਦੇ ਕਈ ਟਾਕੀਆਂ ਲਾ ਲਾ ਕੇ ਜਿਹੜੀ ਪਾਈ ਹੁੰਦੀ ਹੈ ਨਾ ਖਫਨੀ ਜੀ, ਉਹ ਹੁੰਦੀ ਹੈ ਗੋਦੜੀ, ਉਹ ਪਾਉਂਦੇ ਨੇ। ਅਤੇ ਖਿੰਥਾ ਕਿਹੜੀ ਪਾਈ ਆ ਭਾਈ? ਖਿਮਾ ਦੀ। ਖਿਮਾ ਕਿਹਨੂੰ ਕਹਿੰਦੇ ਨੇ? ਕਿਸੇ ਨੂੰ ਮੁਆਫ ਕਰ ਦੇਣਾ। ਅਤੇ ਬਹੁਤ ਵੱਡਾ ਗੁਣ ਹੈ ਮੁਆਫ ਕਰਨਾ, ਭਲੇ ਨਾਲ ਵੀ ਨੇਕੀ ਕਰਨੀ। ਚਲੋ ਭਲੇ ਨਾਲ ਤਾਂ ਹਰ ਕੋਈ ਜਿਹੜਾ ਹੈ ਨੇਕੀ ਕਰਦਾ ਹੀ ਹੈ, ਪਰ ਜਿਹੜਾ ਹੈ ਬੁਰੇ ਨਾਲ ਬੁਰਿਆਈ ਕਰਨੀ ਇਹ ਸੰਸਾਰ ਕਰਦਾ ਹੀ ਹੈ, ਬੁਰਾ ਤਾਂ ਬੁਰਿਆਈ ਕਰਨੀ ਆ, ਪਰ ਬੁਰੇ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ, ਬੁਰਿਆਂ ਨਾਲ ਵੀ ਨੇਕੀ ਕਰ ਦੇਣੀ ਨਾ ਇਹ ਗੁਰੂ ਨਾਨਕ ਸਾਹਿਬ ਦਾ ਮਤ ਹੈ। ਖਿਮਾ, ਮੁਆਫ ਕਰਨਾ ਕਿਸੇ ਨੂੰ। ਬਹੁਤ ਥੋੜ੍ਹਾ ਸੰਸਾਰ ਹੈ ਜਿਨ੍ਹਾਂ ਕੋਲ ਖਿਮਾ ਦਾ ਗੁਣ ਹੈ, ਨਹੀਂ ਸਜ਼ਾ ਦੇਣ ਵਾਲਿਆਂ ਦਾ ਸਾਰਿਆਂ ਦਾ ਹੀ ਹੈ। ਕੋਈ ਕਿਸੇ ਤੋਂ ਹੋ ਜਾਏ ਉਗਣ, ਟੋਲਾ ਦੁਆਲੇ ਹੋ ਜੂ, ਦਿਓ ਇਹਨੂੰ ਵੱਡੀ ਤੋਂ ਵੱਡੀ ਸਜ਼ਾ, ਅਤੇ ਘੱਟ ਹੈ ਖਿਮਾ ਵਾਲਿਆਂ ਦਾ। ਘਰ ਵਿੱਚ ਕਿਸੇ ਤੋਂ ਕੋਈ ਕਸੂਰ ਹੋ ਗਿਆ, ਮਾਫ ਥੋੜ੍ਹੋ ਕਰਨਾ ਹੈ ਨਾ, ਸਜ਼ਾ। ਅਤੇ ਅੱਜ ਦੇ ਜੁਡੀਸ਼ਰੀ ਵਿੱਚ ਵੀ ਸਜ਼ਾ ਹੀ ਸਜ਼ਾ, ਕੋਈ ਨਹੀਂ ਮਾਫ ਕਿਸੇ ਨੂੰ ਕੋਈ ਕਰਦਾ। ਸਜ਼ਾ ਦਿਓ ਜੀ, ਵੱਡੀ ਤੋਂ ਵੱਡੀ ਦਿਓ, ਫਾਂਸੀ ਤੱਕ ਦਾ ਸਜ਼ਾ। ਕਿਹਾ ਵੀ ਭਾਈ ਇਹਨੇ ਕੋਈ ਗੁਨਾਹ ਨਹੀਂ ਕੀਤਾ, ਬੇਕਸੂਰ ਹੈ। ਲੋਕਾਂ ਦੀ ਆਵਾਜ਼ ਆ ਦਵਿੰਦਰ ਸਿੰਘ ਭੁੱਲਰ ਬਾਰੇ ਵੀ ਉਹ ਗੁਨਾਹ ਉਹਨੇ ਨਹੀਂ ਕੀਤਾ। ਪਤਾ ਨਹੀਂ ਅਰਬਾਂ ਖਰਬਾਂ ਚਿੱਠੀਆਂ ਚੱਲ ਗਈਆਂ ਹੋਣਗੀਆਂ, ਪਰ ਕੰਨ ਬੋਲੇ ਨੇ ਨਹੀਂ ਦੇਣੀ, ਉਹ ਹੈ ਫਾਂਸੀ ਉਹ ਦੇਣੀ ਆ। ਮੌਕੇ ਦੀ ਬਾਹਮਣੀ ਰਾਸ਼ਟਰਪਤੀ ਨੇ ਕਿਹਾ ਤੁਹਾਨੂੰ ਮੈਂ ਨਹੀਂ ਮੰਨੂ। ਸੋ ਇਉਂ ਖਿਮਾ ਨਹੀਂ ਹੈ, ਖਿਮਾ ਇੱਕ ਬਹੁਤ ਵੱਡਾ ਗੁਣ ਹੈ। ਅਤੇ ਇਸੇ ਤਰ੍ਹਾਂ ਇੱਕ ਸਾਧੂ ਹੈ ਨਗਰ 'ਚ ਵਿਚਰਿਆ, ਬ੍ਰਹਮ ਬਿੱਤ ਹੈ। ਉਹ ਪਿੰਡ ਵਿੱਚ ਕਿਤੇ ਬੇਟੀ ਤੋਂ ਕਿਤੇ ਗੁਨਾਹ ਹੋ ਗਿਆ। ਸੋ ਉਹ ਗੁਨਾਹ ਦੇ ਵਿੱਚ ਪਿੰਡ ਵਾਲੇ ਪੰਚਾਇਤ ਵਿੱਚ ਫੈਸਲਾ ਆਇਆ, ਘਰਦਿਆਂ ਨੇ ਤਾਂ ਮਾਰਿਆ ਕੁੱਟਿਆ ਪਹਿਲਾਂ ਹੀ ਬਹੁਤ, ਉਹਨਾਂ ਨੇ ਆਪਣੀ ਜਿਹੜੀ ਸੀ ਮਾਫੀ ਕਰਨਾ ਸੀ। ਫਿਰ ਪੰਚਾਇਤ 'ਚ ਆਇਆ ਫੈਸਲਾ, ਪੰਚਾਇਤ ਵਾਲੇ ਇਕੱਠੇ ਹੋ ਕੇ ਕਹਿਣ ਲੱਗੇ ਬਈ ਤੁਹਾਡੇ ਕੱਲਿਆਂ ਦੀ ਪਤਨੀ ਖਰਾਬ ਕੀਤੀ, ਸਾਰੇ ਪਿੰਡ ਦੀ ਇੱਜ਼ਤ ਇਹਨੇ ਬਰਬਾਦ ਕੀਤੀ ਹੈ, ਅਤੇ ਸਜ਼ਾ ਵੱਡੀ ਤੋਂ ਵੱਡੀ ਕਿਹਦੇ 'ਤੇ ਵੀ ਸਾਰਾ ਪਿੰਡ ਨੂੰ ਪੱਥਰ ਮਾਰ ਮਾਰ ਕੇ ਮਾਰੋ, ਸਰੇਆਮ ਜਿਹੜਾ ਕਟਹਿਰੇ 'ਚ ਖੜ੍ਹੇ ਕਰਕੇ ਇਹਨਾਂ ਨੂੰ ਮਾਰੋ। ਪੱਥਰ ਇਕੱਠੇ ਕਰ ਰਹੇ ਨੇ, ਲੜਕੀ ਨੂੰ ਵਿਚਾਰੀ ਨੂੰ ਲੈ ਆਉਂਦਾ, ਮਾਰਨ ਦੀ ਤਿਆਰੀ ਹੈ। ਉਹ ਮਹਾਂਪੁਰਸ਼ ਵੀ ਜਿਹੜੇ ਸੀ ਆ ਗਏ, ਕਹਿੰਦੇ ਭਾਈ ਕਿਸ ਮਸਲੇ 'ਤੇ ਇਕੱਠ ਹੋਇਆ? ਕਹਿਣ ਲੱਗੇ ਜੀ ਆ ਇਹਨੇ ਇਹ ਕਸੂਰ ਕੀਤਾ, ਇੰਨੀ ਵੱਡੀ ਗਲਤੀ ਕੀਤੀ ਹੈ, ਇਸ ਸੰਬੰਧ ਵਿੱਚ ਇਹਨੂੰ ਮਾਰਨ ਦੀ ਸਜ਼ਾ ਦਿੱਤੀ ਹੈ, ਆ ਪੱਥਰ ਇਕੱਠੇ ਕਰ ਰਹੇ ਹਾਂ ਇਸ ਕਰਕੇ। ਉਹ ਕਹਿਣ ਲੱਗਾ ਵੀ ਚਲੋ ਠੀਕ ਹੈ, ਤੁਸੀਂ ਇਹ ਸਜ਼ਾ ਦਾ ਫੈਸਲਾ ਦਿੱਤਾ ਹੈ, ਮਾਰ ਦੇਣਾ ਚਾਹੀਦਾ, ਮਾਰ ਦਿਓ, ਠੀਕ ਹੈ ਭਾਈ। ਪਰ ਇੱਕ ਮੇਰਾ ਇੱਕ ਵਿਚਾਰ ਹੈ, ਮਾਰਿਓ ਜ਼ਰੂਰ, ਪਰ ਮਾਰਿਓ ਉਹ ਜਿਹਨੇ ਕਦੇ ਜ਼ਿੰਦਗੀ 'ਚ ਕੋਈ ਗਲਤੀ ਨਹੀਂ ਕੀਤੀ। ਆਪਣੇ ਆਪਣੀਆਂ ਜ਼ਿੰਦਗੀ ਦੇ ਆਪਣੇ ਅੰਦਰ ਝਰੋਖੇ 'ਚ ਵੇਖੋ ਵੀ ਉਹ ਜ਼ਰੂਰ ਮਾਰਿਓ ਜਿਹਨੇ ਕੋਈ ਜ਼ਿੰਦਗੀ 'ਚ ਨਹੀਂ ਗਲਤੀ ਕੀਤੀ, ਸਾਰਿਆਂ ਦੇ ਹੱਥ ਹੇਠਾਂ ਆ ਗਈ, ਕਿਹਨੇ ਜੀ ਕੋਈ ਕਸੂਰ ਕਰਿਆ? ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ। ਅਤੇ ਭੁੱਲ ਤਾਂ ਭਾਈ ਵਾਹਿਗੁਰੂ ਸਾਰੇ ਗਲਤੀ ਕਰਦੇ ਨੇ, ਪਰ ਦੋ ਜਿਹੜਾ ਹੈ ਸਜ਼ਾ ਦੇਣ ਵਾਸਤੇ ਸਾਰੇ ਤਿਆਰ, ਇਉਂ ਬਖਸ਼ਾ ਦਿੰਦੇ ਨੇ ਭਾਈ ਖਿਮਾ ਵਾਲੇ, ਖਿਮਾ ਮਾਫ ਕਰ ਦੇਣਾ। ਸੋ ਇਹ ਸੁਭਾਅ ਹੈ ਸਹਿਯੋਗੀਆਂ ਦਾ, ਉਹ ਕਿਹੜੀ ਗੋਦੜੀ ਪਹਿਨਦੇ ਨੇ? ਖਿਮਾ ਦੀ, ਮਾਫ ਕਰ ਦਿੰਦੇ ਨੇ, ਸਿਵਾਏ ਸਿਮਾ ਸੀ ਕੇ, ਖਿਮਾ ਦੀ ਗੋਦੜੀ ਸੀ ਕੇ ਪਾਉਂਦੇ ਨੇ, ਸਿਵਾਏ ਦਾ ਤਾਂ ਸੀ ਲੈਣਾ। ਚੋਲੀ ਪਤ ਮਾਇਆ, ਪਤ ਦਾ ਅਰਥ ਹੈ ਪਤੀ, ਕਿਹਦਾ ਪਤੀ? ਮਾਇਆ ਦਾ, ਮਾਇਆ ਦਾ ਪਤੀ ਮਾਧੁ ਜਿਹੜਾ ਪਰਮੇਸ਼ੁਰ ਹੈ ਭਾਈ, ਉਹਦੇ 'ਤੇ ਦ੍ਰਿੜ ਨਿਸ਼ਚਾ ਕਰਨਾ ਹੀ ਜਿਹੜਾ ਸੀ ਉਹਨਾਂ ਨੇ ਇਹ ਖਿਮਾ ਪਾਈ ਹੈ। ਝੋਲੀ ਜਿਹੜੀ ਹੈ ਖਿਮਾ ਦੀ, ਖਿੰਥਾ ਜਿਹੜੀ ਹੈ ਇਹ ਪਾਈ ਹੈ ਤਾਂ, ਅਤੇ ਦ੍ਰਿੜ ਨਿਸ਼ਚਾ ਪਰਮੇਸ਼ੁਰ 'ਤੇ ਕਰਨਾ ਇਹ ਝੋਲੀ ਪਾਈ ਹੈ। ਖਿਮਾ ਦੀ ਖਿੰਥਾ, ਮਾਇਆਪਤੀ ਪਰਮੇਸ਼ੁਰ 'ਤੇ ਦ੍ਰਿੜ ਨਿਸ਼ਚਾ, ਇਹ ਝੋਲੀ ਹੈ। ਝੋਲੀ 'ਚ ਝੋਲੀ ਮੰਗਣ ਦਾ ਪਾਤਰ ਹੈ ਨਾ, ਯੋਗੀਆਂ ਦਾ ਝੋਲੀ ਪਾਈ ਹੁੰਦੀ ਹੈ, ਮੰਗਣ ਆਉਂਦੇ ਪਾਉਂਦੇ ਉਹ 'ਚ ਕੋਈ ਨਾ ਕੁਛ। ਸਿਉਂ ਬੁੱਧੀ ਰੂਪੀ ਝੋਲੀ ਵਿੱਚ ਪਾਈ, ਮਾਇਆਪਤੀ ਪਰਮੇਸ਼ੁਰ ਦੀ ਹੀ ਜਿਹੜੀ ਹੈ ਛੱਪ ਉਹਨਾਂ ਨੇ ਪਾਈ ਹੈ, ਇਹੀ ਖੈਰ ਮੰਗਦੇ ਨੇ। ਉਹ ਝੋਲੀ ਵਿੱਚ ਖੈਰ ਪਾਉਂਦੀ ਨੇ ਨਾ, ਆਟਾ ਮੰਗ ਲਿਆ, ਹੋਰ ਪਦਾਰਥ ਪਿੰਡਾਂ 'ਚ ਆ ਕੇ ਮੰਗ ਲੈਂਦੇ ਨੇ, ਯੋਗੀ ਝੋਲੀ 'ਚ ਪਾਉਂਦੇ ਨੇ। ਸੋ ਕੀ ਮੰਗਿਆ ਫਿਰ? ਪਤ ਮਾਇਆ, ਜਿਹੜਾ ਮਾਇਆ ਦਾ ਪਤੀ ਪਰਮੇਸ਼ੁਰ ਆ, ਉਹ ਤੋਂ ਇਹੀ ਖੈਰ ਮੰਗੀ, ਸੇਖ ਫਰੀਦਾ ਖੈਰ ਦੀਜੈ ਬੰਦਗੀ, ये भाई भाई चोली चो ये चोली मग अगे जी
पैरी पै पा खाक बेभूत बेभूत बनाया।
हाँ पैरी पै पा खाक
पैरी पै
पे विभूत बनाया।
विभूत बनाया
जो कि सुहा मरते ने विभूति नाम स्वाद है ते सुहा कहते मरते ने कहते जी असं इस करके मरते हैं बी ये इस गल का सानू प्रतीक है जी सुहा मली है पिंड भी शरीर ने एक दिन सुहा हो जाना है सुहा मली हुई सानू इस गल की याद दबाती है असं भी खाक हो जाना पर उन्होंने अजे प्रतीक रूप से रखिया दिल नहीं बहुते हुए ये एक सुथरा जी हुए ने गुरु घर विखे बहुत हसाउन खड़े वाला सुभा हसा वो हासी विच सिख्या हुंदी सी जो उन्होंने हसा देना वो आम दुनिया वाला मूर्खा वाला हासा नहीं उन्हां दी हासी विच उपदेश कुछ उन्होंने इतिहास जुड़िया उन्होंने इन्ना जिहड़ा सी एक बार भी एक सौदर का पाठ कर रहा सिख पर बिरती टिकी नहीं हुई तो पंक्ति पढ़ रहा सी गावन तुदनों पवन पानी बह संतर गावै राजा धर्म दुआरे सुथरे नूं सुभा दा पता सी उहदे दा उहदे कन्न कोल उच्चे देखे ना तो कहिंदे गाउंदे होणगे तैनू की कह गया हुण रह रहा दा पाठ करन नूं गिला ते होणा सी ना सेवें पातशाह कोल आया महाराज आ तुहाडा सुथला जिहड़ा ना इह पाठ भी नहीं करन दिंदा पाठ करदिआं नूं डिस्टर्ब करदा तंग करदा क्यों की तंगी कीती बई महाराज मैं पढ़ रहा सी ते मैनू कहिंदा मैं सोदर शुरू किया गावन तो पवन पानी मैं संतर तो मैनू कहना गाँवे हो गए तेनू की तो हूँ ये देखो सू तंग तंगी की करी ना मार कर बुलाओ मार को पता होंगे जो सवाल भी अच्छे कोई उपदेश है हाँ दस उतर तू संगत रह रहा पाठ कर दिया तो तू जरा सी इदा आके कह दिना कहते महाराज चलो ठीक है पर इनू पुछो जो सोदर कर रहा सी मेरा कहने का पावे से भी ये तो जरा सी घर का समान गिन लगा हुआ सी किन्ना क आ गया किन्ना क होर लिया तो बच्चों में बिरती गई हुई सी मैं तो यही कहा भी पौन गाँवी है गावन तुनो पवन पानी बै संतर पानी गाँव पर तू नहीं गा रहा पुछ लो उन्हू गाँव सी कि नहीं हाँ दस भाई सुसरा तो एम कह रहा महाराज बिरती तो मेरी नहीं सी लगी हुई ये तो गल ठीक है जी वो गल उपदेश आ गया भाई जदों भी गाँवना तो बिरती टका के गाओ उपदेश गल कर गई एक दिन की किया चिड़ी फल लिया सुथरा जड़ा सी चिड़ी फड़ के मैं महाराज में पुछूंगा भी दसो जींदी है कि मरी आ लै आया लिया के हरगोबिंद साहब जी ने कहना महाराज जी हाथ में मैं चिड़ी फरी है दसो जींदी है कि मरी है हूँ महाराज जी भी तो अंतर जामे ने भी कहने का भाव की है वह पुछण का भाव से जे महाराज ने कहा भी जींदी मैं मार दूँ तो जे कह के मरी मैं कोई तो जींदी आ पर हूँ कहाँ गुरु भी तो पूरा ना महाराज जी कहते सुथरिया ये तो तेरा हाथे जाना है भी अच्छे जींदी आ कि मरी आ तो छड़ दित्ती छड़ के कह लगे महाराज भाई की एक इदा कि तू अज डफांग चाह महाराज मैं बेनती कर रब जी ने जिहड़ी रब ने दुनिया में ताकत दिती आ ना शक्ति दिती है लोगों भी जिन्हों एक बारी शक्ति मिल गई ना बस वो समझा भी बाकी दुनिया में चिड़ी मनता है भी तुहाडी जान हुण मेरे हाथ में है मेरी मुठ्ठी च है चाहवा मैं तुम्हें मार देव जे तो मेरे अनुसार ही होकर रहना मेरे को ताकत है मेरे गुलाम होकर रहा जे तो चिड़ी बनाया लोगों ने शक्ति आप शक्ति देती तुम तो लोगों ने नाल सारे संसार में चिड़ी मने जिन्हों देख जो मर्जी गल कुट देने ताकत वाले सो ए जानू महाराज कानू ताकत दें हों सो ताकत उन्होंने दो जोड़ा ताकत की योग वरतों करे ये सॉरी चौधर ऐसी हो गया जो कोई ताकत आ जाती है ना बस फिर दूजे ने चिड़ी समझना ऐसा वापरदा है उत्थे तक गया है दसवें पातशाह वेले भी गया बड़ी उम्र वाला होया तो उन्होंने वेले भी कौतक रचता हूँ ये उन्होंने वेले रचा तो इन्हें ईरखा लग गया दूजे नाल दे सिख करन भी ये गुरु साहब की खुशी इन्ने गुरुआ तो लैके आई जाता तो हूँ दसवें पातशाह भी खु इत बहुत खुश ने यू आप सारे ने प्लैन बना लिया भी गुरु के दर्शन होने ना दो सारे ने रह कर ली पहरेदार ने भी समझा दिता ਹੁਣ ਆਇਆ ਪਹਿਰੇਦਾਰ ਨੇ ਰੋਕ ਲਿਆ, ਕੀ ਗੱਲ? ਮੈਂ ਮਹਾਰਾਜ ਦਰਸ਼ਨ ਕਰਨਾ ਆ, ਜਾਣ ਦਿਓ ਅੰਦਰ। ਨਹੀਂ ਨਹੀਂ, ਮਹਾਰਾਜ ਨੇ ਕਿਹਾ ਵੀ ਇਹਨੂੰ ਦਰਸ਼ਨ ਨਹੀਂ ਕਰਨ ਦੇਣੇ, ਇਹ ਸਾਨੂੰ ਤੰਗ ਕਰਦਾ ਅੰਦਰ, ਅਤੇ ਇਹਨੂੰ ਨਾ ਆਉਣ ਦਿਓ, ਮਹਾਰਾਜ ਦਾ ਹੁਕਮ ਹੈ। ਪਹਿਰੇਦਾਰ ਨੇ ਸੁਣਾ ਦਿੱਤਾ, ਮੁੜ ਗਿਆ, ਦੋ ਚਾਰ ਵਾਰ ਇਸਿਆ ਹੋਇਆ। ਇੱਕ ਦਿਨ ਫਿਰ ਉਹਨੂੰ ਪਲੈਨ ਸੁਝਿਆ ਲੀਕਰੀਆਂ ਦੀ ਪੰਡ ਬੰਨ ਲਈ, ਕੁਛ ਰੇਤਾ ਪਾ ਲਿਆ ਅਤੇ ਪੰਡ ਸਿਰ 'ਤੇ ਬੰਨ ਕੇ ਆ ਕੇ ਪਹਿਰੇਦਾਰ ਨੂੰ ਕਹਿਣ ਲੱਗਾ, ਜਾਣਾ ਅੰਦਰ। ਕਿਉਂ, ਕਾਹਦੇ ਲਈ ਜਾਣਾ? ਉਹ ਗਰਾਈ ਲੈ ਕੇ ਆਇਆ ਸੰਗਤਾਂ ਤੋਂ, ਸਾਰਾ ਮਾਲ ਦੇਣਾ ਹੈ, ਨਾਲੇ ਸਾ ਤੈਨੂੰ ਵੀ ਮਿਲੂਗਾ, ਉਹਦੇ 'ਚੋਂ ਮਾਰ ਦੇਣਗੇ, ਸਾਰਿਆਂ ਨੂੰ ਬੰਨਣਗੇ। ਅਤੇ ਜਾਣ ਦੇ ਦਿੱਤਾ, ਅੰਦਰ ਲੰਘਣ ਦੇ ਦਿੱਤਾ। ਹੁਣ ਅੰਦਰ ਜਾ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੱਥਾ ਨਹੀਂ ਟੇਕਿਆ, ਮੱਥਾ ਟੇਕਦਾ ਪੰਡ ਨੂੰ, ਅਤੇ ਪੰਡ ਦੀਆਂ ਪ੍ਰਕਰਮਾ ਕਰੀ ਜਾਂਦਾ। ਮਹਾਰਾਜ ਕਹਿੰਦੇ, ਸੁਤ ਰਿਹਾ, ਕੀ ਗੱਲ? ਮੱਥਾ ਜਿਹੜਾ ਹੈ ਗੁਰੂ ਨੂੰ ਟੇਕੀਂਦਾ ਕਿ ਕਿਹਨੂੰ ਟੇਕਦਾ? ਅਤੇ ਪ੍ਰਕਰਮਾ ਵੀ ਅੱਜ ਹੋਰ ਪੁੱਠੇ ਪਾਸੇ ਕਰੀ ਜਾਂਦੇ। ਮਹਾਰਾਜ ਧੰਨ ਆਇਆ ਪੰਡ ਜਿਹਨੇ ਤੁਹਾਡੇ ਦਰਸ਼ਨ ਕਰਾਤੇ, ਨਹੀਂ ਜਿਹੜਾ ਸੀ ਸਾਰੇ ਸਿੱਖਾਂ ਨੇ ਮਿਲਣੇ ਵਿਰੋਧ ਵੀ ਜਿਹੜਾ ਸੀ ਤੁਹਾਡੇ, ਕਿੰਨੇ ਮੈਨੂੰ ਟਾਈਮ ਹੋ ਗਿਆ ਦਰਸ਼ਨ ਹੀ ਕਰਨ ਦਿੱਤੇ, ਆ ਪੰਡ ਇੱਕ ਮਾਧਿਅਮ ਬਣਿਆ, ਜ਼ਰੀਆ ਬਣਿਆ, ਜਿਹਦੇ ਰਾਹੀਂ ਮੈਨੂੰ ਤੁਹਾਡੇ ਦਰਸ਼ਨ ਹੋ ਗਏ ਤਾਂ ਟੇਕਦਾ। ਇਉਂ ਉਹਦੇ ਸਾਰੇ ਗੱਲ ਜਿਹੜੇ ਸੀ ਇਸ ਤਰ੍ਹਾਂ ਦੇ ਹੁੰਦੇ ਸੀ। ਹੁਣ ਹਾਂ, ਬੜੇ ਇਤਿਹਾਸਕ ਦਾ ਹੈ। ਅਤੇ ਹੁਣ ਇਹ ਹਰ ਗੱਲ ਵਿੱਚ ਉਹਦਾ ਉਪਦੇਸ਼। ਹੁਣ ਇੱਥੇ ਵੀ ਸੁਖ ਸੁਥਰੇ ਦੀ ਗੱਲ ਲੱਗਦੀ ਹੈ। ਹੁਣ ਇਹ ਕਹਿੰਦੇ ਵੀ ਅਸੀਂ ਜਿਹੜੀ ਸਵਾਹ ਮਲੀ ਆ ਨਾ, ਇਸ ਕਰਕੇ ਮਲੀਆ ਵੀ ਮੌਤ ਦਾ ਪ੍ਰਤੀਕ ਹੈ। ਇਹੋ ਜਿਹੇ ਜੋਗੀ ਨਾਲ ਸੁਥਰੇ ਦਾ ਵਾਹ ਪੈ ਗਿਆ, ਇੱਕਦਮ ਵਾਹ ਕੀ ਪਿਆ ਵੀ ਉਹ ਸਵਾਹ ਮਲੀ ਹੋਈ ਸੀ। ਅਤੇ ਸੁਥਰੇ ਨੇ ਪੁੱਛ ਬੈਠਿਆ, ਮਹਾਤਮਾ ਜੀ ਕੀ ਗੱਲ, ਆ ਸਵਾਹ ਕਾਤੇ ਮਲ ਲਈ? ਕਹਿੰਦੇ ਭਾਈ, ਮੌਤ ਦਾ ਸੰਦੇਸ਼ ਦਿੰਦੀ ਹੈ ਵੀ ਇੱਕ ਦਿਨ ਸਰੀਰ ਨੇ ਖਾਕ ਹੋ ਜਾਣਾ। ਠੀਕ ਹੈ ਜੀ, ਬਹਿ ਗਿਆ ਕੋਲ, ਬੈਠਾ ਹੋਇਆ, ਉਹ ਸਰੀਰ ਤੋਂ ਥੋੜ੍ਹੀ ਜਿਹੀ ਚੁਟਕੀ ਭਰ ਲਈ ਸਵਾਹ ਦੀ। ਚੁਟਕੀ ਭਰ ਕੇ ਕਹਿੰਦਾ, ਜੀ ਮਹਾਤਮਾ ਜੀ ਦੱਸੋ, ਇਹ ਸਵਾਹ ਜਿਹੜੀ ਸੀ ਲੱਕੜਾਂ ਦੀ ਸੀ ਕਿ ਗੋਹਿਆਂ ਦੀ ਜਿਹੜੀ ਮਲੀ ਆ? ਸਾਧੂ ਕਹਿਣ ਲੱਗੇ, ਗੋਹਿਆਂ ਦੀ ਸੀ। ਫਿਰ ਅੱਧਾ ਕੁ ਮਿੰਟ ਟੁਕਿਆ, ਫਿਰ ਇੱਕ ਚੁਟਕੀ ਭਰੀ, ਜੀ ਇਹ ਜਿਹੜੀ ਸਵਾਹ ਹੈ ਇਹ ਗਾਂ ਦੀ ਸੀ ਕਿ ਗੋਹਾ ਜਿਹੜਾ ਸੀ ਗਾਂ ਦਾ ਸੀ ਕਿ ਮੱਝੇ ਦਾ ਸੀ? ਉੱਥੇ ਥੋੜ੍ਹਾ ਹੌਟ ਹੋ ਗਿਆ ਟੈਂਪਰੇਚਰ ਸਾਧੂ ਦਾ, ਅਤੇ ਕਹਿਣ ਲੱਗਿਆ, ਦੱਸਣਾ ਹੀ ਪਿਆ ਫਿਰ, ਕਹਿੰਦਾ ਗਾਂ ਦਾ ਸੀ। ਫਿਰ ਚਿੱਦੀ ਚੁਟਕੀ ਦੀ ਤਿਆਰੀ ਕਰ ਲਈ, ਪਰ ਕੇ ਕਹਿਣ ਲੱਗਾ, ਉਹ ਗਾਂ ਜਿਹੜੀ ਸੀ ਗੋਰੀ ਸੀ, ਕਾਲੀ ਸੀ, ਚਿੱਟੀ ਸੀ, ਕਿਉਂ ਜੀ ਸੀ? ਅਤੇ ਮੁੜ ਕੇ ਫਿਰ ਜਿਹੜਾ ਸੀ ਮਹਾਤਮਾ, ਅਤੇ ਫਿਰ ਹੁਣ ਤਿਆਰੀ ਕਰ ਲਈ, ਲਾਗੇ ਡੰਡਾ ਪਿਆ ਸੀ, ਸਲੋਤਰ ਵੱਲ ਧਿਆਨ ਗਿਆ। ਫਿਰ ਉਹ ਕਹਿਣ ਲੱਗਾ ਵੀ ਜਦੋਂ ਚੌਥੀ ਚੁਟਕੀ ਭਰੀ, ਕਹਿਣ ਲੱਗੇ, ਜਦੋਂ ਗਾਂ ਨੇ ਗੁਹਾ ਕਰਿਆ ਸੀ ਭੁੱਕੀ ਸੀ ਰੱਜੀ ਸੀ, ਮੈਂ ਚੱਕਿਆ ਸਲੋਤਰ ਜੋ ਸਲ ਮਾਰਨ ਦੀ ਤਿਆਰੀ ਕੀਤੀ। ਕਹਿਣ ਲੱਗਾ, ਮਹਾਤਮਾ ਜੀ ਗੱਲ ਸੁਣ ਲਓ, ਅਤੇ ਸਲੋਤਰ ਤੁਸੀਂ ਚੱਕ ਲਿਆ, ਡੰਡਾ ਚੱਕ ਲਿਆ, ਖਾਣਾ ਤਾਂ ਮੈਂ ਨਹੀਂ, ਮੈਂ ਭੱਜ ਜਾਣਾ, ਅਤੇ ਪਰ ਪਹਿਲੇ ਉਹ ਦੱਸੋ ਬਈ ਤੁਹਾਡਾ ਰਹਿਣਾ ਕੱਖ ਨਹੀਂ, ਮੇਰਾ ਵਿਗੜਨਾ ਕੱਖ ਨਹੀਂ, ਮੈਂ ਤਾਂ ਭੱਜ ਜਾਣਾ, ਅਤੇ ਤੁਹਾਡਾ ਕੱਖ ਨਹੀਂ ਰਹਿਣਾ, ਤੁਸੀਂ ਕਿਉਂ ਮੇਰੇ ਨਾਂ ਬਰਾਬਰ ਭੱਜ ਸਕਦੇ ਹੋ, ਨਾ ਤੁਸੀਂ ਮਾਰ ਸਕਣ, ਤੁਹਾਡਾ ਕੀ ਰਹੂਗਾ? ਤਾਂ ਦੂਜੇ ਮੈਂ ਤੁਹਾਨੂੰ ਇਹ ਪੁੱਛਦਾ ਵੀ ਇਹਦੀ ਸਵਾਹ ਦੀ ਗੱਲ ਕੀਤੀ ਹੈ ਤੁਸੀਂ, ਵੀ ਇਹ ਪ੍ਰਤੀਕ ਹੈ ਇਸ ਗੱਲ ਦਾ, ਮੌਤ ਵੀ ਸਵਾਹ ਹੋ ਜਾਣਾ, ਤੁਹਾਡੇ ਤਾਂ ਅੰਦਰ ਵੀ ਸਵਾਹ ਭਰੀ ਪਈ ਹੈ, ਤੁਸੀਂ ਤਾਂ ਬਾਹਰੋਂ ਵੀ ਸਵਾਹ ਹੋਏ, ਅੰਦਰੋਂ ਵੀ ਕੋਲੇ ਹੋਏ ਪਏ ਹੋ। ਉਹ ਮਹਾਤਮਾ ਕਹਿਣ ਲੱਗਾ, ਤੂੰ ਤਾਂ ਮੈਨੂੰ ਜਿਹੜੇ ਸੀ ਮੇਰੇ ਕ੍ਰੋਧ ਦੇ ਦਰਸ਼ਨ ਕਰਾ ਦਿੱਤੇ, ਧੰਨ ਹੈ ਤੂੰ ਗੁਰੂ ਦਾ ਸਿੱਖਾ, ਮੈਨੂੰ ਕ੍ਰੋਧ ਸਾਹਮਣੇ ਖੜਾ ਦਿੱਤਾ, ਤੂੰ ਮੇਰੇ ਅੰਦਰ ਤੂੰ ਸ਼ਾਂਤੀ ਲਿਆ ਤੀ। ਅਤੇ ਇਉਂ ਭਾਈ ਉਹਦੀ ਸਿੱਖਿਆ ਸੀ, ਪੈਰੀ ਪੈ ਪੈ ਖਾਕ,
ਪੈਰੀ ਪੈ
ਪੈ ਖਾਕ, ਪਾ ਖਾਕ, ਪੜ੍ਹੋ ਫਿਰ ਉਦਾਂ, ਪੈਰੀ ਪੈ ਪਾ ਖਾਕ,
ਪੈਰੀ ਪੈ ਪਾ ਖਾਕ,
ਵਿਭੂਤ ਬਣਾਇਆ।
ਵਿਭੂਤ
ਇਹ ਵਿਭੂਤੀ ਬਣਾਉਂਦੇ ਨੇ ਗੁਰੂ ਦੇ ਸਿੱਖ ਸਹਿਯੋਗੀ, ਦੂਈ ਲਾਉਣ ਦੀ ਲੋੜ ਨਹੀਂ, ਬਸ ਦੂਜਿਆਂ ਦੇ ਪਾਈ ਪੈਰਾਂ ਦੀ ਪੈ ਮੈਨੇ ਚਰਨਾਂ ਦੀ ਖਾਕ ਤੂੜੀ ਹੋ ਕੇ ਰਹਿੰਦੇ ਨੇ, ਇਹੀ ਵਿਭੂਤ ਲਾਈ ਹੈ, ਇਹੀ ਤੂੜੀ ਲਾਈ ਹੈ ਸਹਿਯੋਗ। ਅੱਗੇ
ਪਰਮ ਪਿਆਲਾ ਪਤ ਭੋਜਨ ਪਾਇਆ।
ਹਾਂ, ਜਿਹੜਾ ਪ੍ਰੇਮ ਦਾ ਪਿਆਲਾ ਨਾ, ਪਤ ਨਾਮ ਹੈ ਭਾਂਡੇ ਦਾ। ਹਾਂ, ਹਿਰਦੇ ਰੂਪੀ ਭਾਂਡੇ ਵਿੱਚ ਪ੍ਰੇਮ ਦਾ ਪਿਆਲਾ ਪਾਇਆ ਕੀਤਾ ਉਹਨਾਂ ਨੇ, ਇਹੀ ਉਹਨਾਂ ਨੂੰ ਭੋਜਨ ਪਾਇਆ ਚੰਗਾ ਲੱਗਦਾ। ਕਿਉਂਕਿ ਭੋਜਨ ਕਿਹੜਾ ਹੁੰਦਾ ਯੋਗੀਆਂ ਦਾ? ਚੂਰਮਾ, ਉਹ ਖਾਂਦੇ ਨੇ ਭੁਗਤ ਗਿਆਨ ਦਇਆ ਭੰਡਾਰਨ, ਗਿਆਨ ਦਾ ਚੂਰਮਾ ਪਾਇਆ। ਸੋ ਇਹ ਪਿੰਨ ਪਿਆਲਾ ਗਿਆਨ ਰੂਪੀ ਭੋਜਨ ਜਿਹੜਾ ਸੀ ਪਾਈਆ ਉਹਨਾਂ ਨੇ, ਬੁੱਧੀ ਰੂਪੀ ਭਾਂਡੇ, ਹਿਰਦੇ ਰੂਪੀ ਭਾਂਡੇ ਵਿੱਚ ਪਾਇਆ। ਭੁਗਤ ਦਾ ਗਿਆਨ, ਭੁਗਤ ਗਿਆਨ, ਗਿਆਨ ਦਾ ਭੋਜਨ ਖਾਂਦੇ ਨੇ। ਅੱਗੇ
ਡੰਡਾ ਗਿਆਨ ਵਿਚਾਰ,
ਵਿਚਾਰ ਬਿਹਾਰੀ ਨਹੀਂ ਸਿਹਾਰੀ, ਬਿਹਾਰੀ ਹੈ ਉਹੀ ਲਾ ਡੰਡਾ।
ਡੰਡਾ ਗਿਆਨ ਵਿਚਾਰ ਦੂਤ ਸੁਧਾਇਆ,
ਅਤੇ ਡੰਡਾ ਜਿਹੜਾ ਯੋਗੀ ਨੇ ਫੜਿਆ ਕਾਹਦਾ ਹੈ ਬਾਈ? ਗਿਆਨ ਦਾ, ਵਿਚਾਰ ਦਾ ਡੰਡਾ, ਗਿਆਨ ਦਾ। ਸੋ ਡੰਡਾ ਗਿਆਨ ਦਾ ਫੜਿਆ ਜੀ, ਵਿਚਾਰ ਜਿਹੜੀ ਕੀਤੀ ਅਤੇ ਦੂਤ ਸਿਧਾਇਆ, ਵਿਚਾਰ ਰੂਪੀ ਅਤੇ ਗਿਆਨ ਰੂਪੀ ਡੰਡੇ ਦੇ ਨਾਲ ਪੰਜੇ ਦੂਤ ਜਿਹੜੇ ਸੀ ਕਾਮ ਕ੍ਰੋਧ ਆਦਿਕ, ਉਹਨਾਂ ਨੂੰ ਸਿਧਾਇਆ, ਸਿੱਧ ਕਰ ਲਿਆ, ਕਾਬੂ ਕਰ ਲਿਆ ਅਤੇ ਭੌਂਕਣ ਨਹੀਂ ਦਿੱਤਾ। ਡੰਡਾ ਕਿਉਂ ਰੱਖਦੇ ਨੇ? ਜਦੋਂ ਕਿਤੇ ਭਿੱਖਿਆ ਮੰਗਣ ਆਉਂਦੇ ਨੇ ਪਿੰਡਾਂ 'ਚ, ਕੁੱਤੇ ਪੈ ਜਾਂਦੇ ਮਗਰ, ਭੌਂਕਣ ਨਹੀਂ ਦਿੰਦੇ, ਡੰਡਾ ਰੱਖਿਆ ਕਰਦੇ। ਇਵੇਂ ਜਿਹੜੇ ਸੀ ਭਾਈ ਗੁਰਸਿੱਖਾਂ ਨੇ ਡੰਡਾ ਫੜਿਆ ਸਹਿਯੋਗ ਦਾ, ਕੁੱਤੇ ਭੌਂਕਦੇ ਸੀ ਕਾਮ ਕਦੋਂ ਲੋਭ ਹੰਕਾਰ ਆਦਿਕ, ਸੋ ਗਿਆਨ ਰੂਪੀ ਡੰਡੇ ਨਾਲ ਇਹਨਾਂ ਨੂੰ ਭੌਂਕਣ ਕੋਈ ਨਹੀਂ ਦਿੱਤਾ, ਰੋਕ ਲਿਆ, ਸਿੱਧ ਸਿੱਧ ਕਰ ਲਿਆ। ਆਹ ਕਈ ਵਾਰੀ ਤੁਸੀਂ ਕਿੱਥੇ ਤੁਹਾਡੇ ਪਿੰਡ ਯੋਗੀਆਂ ਦਾ ਕੋਈ ਡੇਰਾ ਹੋਵੇ ਨਾ, ਸਾਡੇ ਪਿੰਡ ਸਥਾਨ ਹੈ ਬੀੜ ਦੇ ਕੰਢੇ 'ਤੇ, ਨਾਭੇ ਰਾਜ ਦਾ ਬੀੜ ਆ, ਬਹੁਤ ਲੰਬਾ ਸਾਡੇ ਲੰਬਾ ਏਰੀਆ 'ਚ ਬੀੜ ਬਣਿਆ, ਉਹਦੇ ਕਿਨਾਰੇ 'ਤੇ ਯੋਗੀਆਂ ਦਾ ਕੋਈ ਪੁਰਾਣਾ ਡੇਰ ਹੈ ਚਲਿਆ ਆਉਂਦਾ ਹੁਣ ਤੱਕ। ਉਹ ਜਦੋਂ ਸ਼ਾਮ ਦੇ ਵੇਲੇ ਉਹ ਸੰਖ ਵਜਾਉਂਦੇ ਆ ਨਾ, ਅਤੇ ਘੰਟੀ ਜੀ ਖੜਕਾਉਂਦੇ ਆ, ਜਿੰਨੇ ਕੁੱਤਿਆਂ ਨਾਲ ਉਹਨਾਂ ਦੇ ਉੱਦਾਂ ਹੀ ਰੋਂਦੇ ਆ, ਉਹਦੇ ਨਾਲ ਜਿਵੇਂ ਸੰਖ ਬੋਲਦਾ ਉੱਦਾਂ ਹੀ ਬੋਲਦੇ। ਅਤੇ ਖਾਲੀ ਤਾਂ ਉਹ ਕੋਈ ਸੰਖ ਦੀ ਆਵਾਜ਼ ਨਾਲ ਉਹਨਾਂ ਦਾ ਕੋਈ ਕਨੈਕਸ਼ਨ ਹੈ, ਜਦੋਂ ਵੱਜਦਾ ਇੱਥੇ ਉਦੋਂ ਹੀ ਉਹਨਾਂ ਦੇ ਨਾਲ ਇਕੱਠੇ ਜਿੱਥੇ 'ਤੇ ਬੈਠੇ ਨੇ, ਕੋਈ ਫਰਕ ਨਹੀਂ ਪੈਂਦਾ, ਉਸੇ ਆਵਾਜ਼ 'ਚੋਂ ਚੀਕਦੇ ਆ। ਸੋ ਇਉਂ ਕੁੱਤਿਆਂ ਦੇ ਨਾਲ ਕੁਝ ਉਹਨਾਂ ਦਾ ਹੈ ਯੋਗੀਆਂ ਦਾ ਕੰਮ। ਬਾਂਦਰ ਵੀ ਹਜ਼ਾਰਾਂ ਦੀ ਗਿਣਤੀ 'ਚ ਨੇ। ਹਾਂਜੀ, ਕਿਹਨਾਂ ਦਾ? ਨਹੀਂ, ਉਹ ਬਾਂਦਰਾਂ ਦਾ ਯੋਗੀਆਂ ਕੋਈ ਨਹੀਂ, ਕੁੱਤਿਆਂ ਦਾ ਹੈਗਾ। ਬਾਂਦਰਾਂ ਨਾਲ ਇੰਨਾ ਕੁ ਹੈਗਾ ਵੀ ਚੂਰਮਾ ਬਚਿਆ ਹੋਇਆ ਪਾ ਦਿੰਦੇ ਉਹਨਾਂ ਨੂੰ, ਬਾਂਦਰ ਵੀ ਚੂਰਮਾ ਖਾਣਾ ਆਉਂਦੇ ਨਾ, ਇੰਨਾ ਕੁ ਸੰਬੰਧ ਮੰਨ ਲਓ ਕਿ ਇਹ ਵੀ ਹਨੂੰਮਾਨ ਨੂੰ ਮੰਨਦੇ ਨੇ, ਬਾਂਦਰ ਵੀ ਹਨੂੰਮਾਨ ਨੇ, ਸੋ ਉਹ ਵੀ ਸਾਖ ਜਾਂਦੇ ਨੇ ਵੇਲੇ ਕੁ ਵੇਲੇ ਆ ਕੇ ਉੱਥੇ ਚੂਰਮਾ। ਸੋ ਇਉਂ ਜੀ ਇਹ ਪੰਜੇ ਦੂਤਾਂ ਕੁੱਤਿਆਂ ਨੂੰ ਇਹਨਾਂ ਨੇ ਵੱਸ ਕਰ ਲਿਆ ਜੀ, ਗਿਆਨ ਰੂਪੀ ਡੰਡੇ ਅਤੇ ਵਿਚਾਰ ਰੂਪੀ ਡੰਡੇ ਨਾਲ। ਹਾਂ,
ਸਹਿਜ ਗੁਫਾ ਸਤ ਸੰਗ ਸਮਾਧ ਸਮਾਇਆ,
ਸਹਿਜ ਗੁਫਾ, ਫਿਰ ਯੋਗੀ ਕਈ ਗੁਫਾ 'ਚ ਜਾ ਵੜਦੇ ਨੇ, ਭੋਰੇ ਬਣਾ ਕੇ ਜਾ ਵੜਦੇ ਨੇ, ਇੱਥੇ ਜਪਣਾ ਜੀ, ਇੰਨੇ ਚਿਰ ਬਾਅਦ ਹੁਣ ਨਿਕਲੂਗਾ ਜੀ ਭੋਰੇ 'ਚੋਂ, ਮਲਖਈਆ ਇਕੱਠਾ ਹੋ ਜਾਂਦਾ। ਅਤੇ ਇਸ ਤਰ੍ਹਾਂ ਕਰਕੇ ਸਿੱਖਾਂ ਨੂੰ ਕਿਹੜੀ ਗੁਫਾ ਦਿੱਤੀ ਆ ਭਾਈ? ਸਹਿਜ ਜੀਵਨ, ਸਹਿਜ ਵਿੱਚ ਰੱਖਣਾ, ਸਹਿਜ ਅਵਸਥਾ ਦਾ, ਸ਼ਾਂਤੀ ਦਾ ਜੀਵਨ, ਕ੍ਰੋਧ ਨੂੰ ਕਿਤੇ ਸਪਰਸ਼ ਹੋਣੇ ਨਹੀਂ ਦੇਣਾ, ਸਹਿਜ ਆ ਜੀਵਨ ਵਿੱਚ। ਉਹ ਉਸੇ ਗੁਫਾ ਵਿੱਚ ਬਹਿੰਦੇ ਨੇ, ਸ਼ਾਂਤੀ ਰੂਪ ਗੁਫਾ ਵਿੱਚ, ਜਾਂ ਜਿਹੜੀ ਸਤਸੰਗ ਰੂਪੀ ਗੁਫਾ ਹੈ ਇਹਦੇ 'ਚ ਆ ਕੇ ਬਹਿ ਜਾਂਦੇ ਨੇ। ਸਮਾਧ ਸਮਾਇਆ, ਉੱਥੇ ਭੋਰੇ 'ਚ ਸਮਾਧੀ ਲਾਉਂਦੇ, ਭਾਵੇਂ ਲਾਉਂਦੇ ਹੋਣ ਨਾ ਲਾਉਂਦੇ ਹੋਣ, ਪਰ ਇਹ ਤਾਂ ਸਹਿਜ ਬਚਾ ਕੇ ਸਤਸੰਗ 'ਚ ਉਹਨਾਂ ਦੀ ਸਮਾਧੀ ਲੱਗ ਜਾਂਦੀ ਹੈ, ਕਈਆਂ ਦੀ ਨਹੀਂ ਲੱਗਦੀ, ਜਿਹੜੀਆਂ ਉਹ ਆਏ ਚਾਹੇ ਨਾ ਆਏ। ਵਚਨ ਆਉਂਦੇ ਨੇ, ਸਾਧ ਸੰਗਤ ਮੈਂ ਬਾਤ ਚਲਾਵੈ ਸੋ ਤਨਖਾਈ ਉਹ ਵੱਡੋ ਕਹਾਵੈ, ਸਤਸੰਗ 'ਚ ਆ ਕੇ ਗੱਲਾਂ ਕਰੀ ਜਾਂਦੀਆਂ ਨੇ। ਚੌਥੇ ਕਿਹਦੀ ਗੱਲ ਹੈ? ਅਰਦਾਸ ਹੋ ਰਹੀ ਸੀ, ਦੋ ਮਾਈਆਂ ਬਸ ਉਹ ਜਿਉਂ ਉਹਨਾਂ ਨੇ ਅਰਦਾਸ ਦੇ ਵਿੱਚ ਡਿਊਟੀ ਦੇ ਵਿੱਚ ਉੱਚੀ ਸੁਰ ਵਿੱਚ ਆਪਣਾ ਜਿਹੜਾ ਸੀ ਆਲਾਪਿਆ ਹੋਇਆ, ਆਪਣਾ ਹੀ ਅਰਦਾਸ ਚੱਲ ਰਹੀ ਸੀ ਉਹਨਾਂ ਦੀ, ਨਾਲ ਸੁਣਨ ਵਾਲੇ ਵੀ, ਦੇਖਣ ਵਾਲੇ ਕੁਝ ਬੀਬੀਆਂ ਜਿਹੀਆਂ ਜੁੜ ਕੇ ਖੜ੍ਹੀਆਂ ਸੀ, ਉਹਨਾਂ ਨੂੰ ਇੱਕ ਦੋ ਵਾਰੀ ਵੇਖਿਆ ਉਹਨਾਂ ਵੱਲ ਵੀ ਸ਼ਾਇਦ ਚੁੱਪ ਹੋ ਜਾਣ, ਨਹੀਂ, ਉਹਨਾਂ ਦਾ ਰੇੜੂਆ ਜਾਰੀ ਰਿਹਾ ਅਰਦਾਸ ਮੁਕਤੀ ਤੱਕ। ਜਦੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਗ੍ਰੰਥੀ ਸਾਹਿਬ ਨੇ ਬੁਲਾਈ, ਫਿਰ ਆਪਾਂ ਆਪਣੇ ਪਾਸੇ ਨੂੰ ਤੁਰ ਗਈਆਂ ਬਾਹਰ ਨੂੰ, ਉਹਨਾਂ ਦੀ ਫਤਿਹ ਫਿਰ ਹੋਈ। ਇਉਂ ਹੈ ਭਾਈ, ਉਹ ਕਾਹਦੀ ਸਹਿਜ ਗੁਫਾ ਨਹੀਂ ਫਿਰ ਹੈ, ਸਹਿਜ ਗੁਫਾ 'ਚ ਆ ਜਾਓ ਹੁਣ, ਚਲੋ ਕਰੋ ਕਿਰਪਾ। ਅਗਲੀ ਜੀ ਪੌੜੀ, ਸਿੰਘੀ ਵਜਾਓ ਹੁਣ ਜੀ, ਚਲੋ
ਸਿੰਘੀ ਸੁਰਤ ਵਸੇਖ ਸ਼ਬਦ ਵਜਾਇਆ।
ਇਹ ਪੌੜੀ ਵੀ ਹੁਣ ਭਾਈ ਸਹਿਜ ਯੋਗ ਦੀ ਹੈ, ਹੁਣ ਕੁਝ ਵਜਾਉਂਦੇ ਨੇ ਉਹ, ਮਿਰਗ ਦੀ ਸਿੰਘੀ ਹੁੰਦੀ ਹੈ, ਮਿਰਗ ਦਾ ਸਿੰਘ ਸਾਫ਼ ਕਰਕੇ ਵਿੱਚੋਂ ਸਿਰੇ 'ਤੇ ਗਲੀ ਕੱਢ ਲੈਂਦੇ ਨੇ। ਜਦੋਂ ਚੂਰਮਾ ਤਿਆਰ ਹੋ ਗਿਆ ਮਾਈਆਂ ਲੈ ਕੇ ਆਈਆਂ ਅਤੇ ਧੂਤੂ ਧੂਤੂ ਕਰਕੇ ਵਜਾ ਦਿੰਦੇ, ਉਹਦਾ ਪਾਵਨਾ ਜੋ ਜੀ ਇਕੱਠੇ ਹੋ ਕੇ ਛੁੱਕੋ ਹੁਣ ਇੱਧਰ ਉੱਧਰ ਗਏ ਹੋਏ ਵੀ ਆ ਭੱਜੇ ਆਉਂਦੇ ਆ, ਫਿਰ ਜੋ ਜਿੰਨਾ ਕਰਨ ਪਾਟਾ ਪੰਥ ਹੈ ਆ ਕੇ ਬਹਿ ਜਾਂਦਾ ਛਕਣ ਵਾਸਤੇ, ਇਸ ਲਈ ਵਜਾਉਂਦੇ ਆ ਸਿੰਘੀ। ਪਰ ਸਹਿਯੋਗ ਭਾਈ ਸਿੱਖ ਸਹਿਯੋਗੀ ਨੇ ਗੁਰਸਿੱਖ ਨੇ ਕਿਹੜੀ ਸਿੰਘੀ ਵਜਾਈ? ਸੁਰਤ। ਜਦੋਂ ਵੀ ਇੱਕ ਉਹ ਓਅੰਕਾਰ ਕਿਹਾ, ਸੁਰਤ ਇੱਕ ਨਾਲ ਲੱਗੀ ਹੋਈ ਹੈ, ਓਅੰਕਾਰ ਦੇ ਨਾਲ ਲੱਗੀ ਹੈ। ਸਤਿਨਾਮ ਜਦੋਂ ਕਿਹਾ, ਸੁਰਤ ਹੈਗੀ ਉੱਥੇ, ਕਰਤਾ ਪੁਰਖ ਕਿਹਾ, ਹਾਂ ਸੁਰਤ ਦਾ ਉੱਥੇ ਹਾਜ਼ਰੀ ਹੈ। ਨਹੀਂ ਤਾਂ ਅਜੇ ਓਅੰਕਾਰ ਕਿਹਾ ਹੁੰਦਾ, ਸੁਰਤ ਨੇ ਤਾਂ ਆਪਣਾ ਘਸਮਾਨ ਪਾਇਆ ਹੁੰਦਾ, ਸੋ ਨਹੀਂ ਟਿਕਾਓ ਹੈ ਸੁਰਤ ਦਾ। ਸੋ ਇਹੀ ਉਹਨਾਂ ਦੀ ਸਿੰਗੀ ਦਾ ਵਜਾਉਣਾ ਹੈ। ਸ਼ਬਦ ਵਜਾਇਆ,
ਸ਼ਬਦ ਵਜਾਇਆ,
ਵਿਸ਼ੇਕ ਵਿਸ਼ੇਸ਼ ਕਰਕੇ ਉਹਨਾਂ ਨੇ ਗੁਰਸ਼ਬਦ ਦਾ ਹੀ ਭਾਈ ਨਾਦ ਵਜਾਇਆ, ਕੀਰਤਨ ਰਾਹੀਂ ਵਜਾ ਦਿੰਦੇ ਨੇ ਫਿਰ, ਹਾਂ ਇਹੀ ਸ਼ਬਦ ਵਜਾਇਆ, ਉੱਚੀ ਧੁਨ ਵਿੱਚ ਬੋਲ ਕੇ ਗਾ ਲੈਂਦੇ ਨੇ ਮਸਤ ਹੋਏ ਹੋਏ। ਹਾਂਜੀ ਚਲੋ ਅੱਗੇ, ਇਹੀ ਸਿੰਗੀ ਦਾ ਵਜਾਉਣਾ।
ਗੁਰਮੁਖ ਆਈ ਪੰਥ ਨਿਜ ਕਰ ਪਾਇਆ।
ਇੱਕ ਭਾਈ ਇਹ 12 ਪੰਥ ਨੇ ਇਹਨਾਂ ਦੇ ਯੋਗੀਆਂ ਦੇ, ਆਈ ਹਿੱਥ ਸੋ ਕੰਥੜੀ ਗਮੇ ਗੋਪਾਲ ਸੋ ਜਾਨ। ਸੋ ਇਉਂ ਇਹ ਜਿਹੜੇ 12 ਪੰਥਾਂ ਵਿੱਚੋਂ ਆਈ ਪੰਥ ਨੇ ਸ਼੍ਰੋਮਣੀ ਮੰਨਿਆ, ਕਮਾਈ ਦੇ ਨਾਂ 'ਤੇ ਪੰਥ ਰੱਖਿਆ, ਇਹ ਕਮਾਈ ਦਾ ਨਾਂ ਸੀ ਆਈ। ਸੋ ਮਾਈ ਕਹਿਣ ਲੱਗੀ ਗੋਰਖਨਾਥ ਨੂੰ ਆ ਕੇ, ਮਹਾਰਾਜ ਪੁੱਤਰ ਦੀ ਦਾਤ ਮੈਂ ਤੁਹਾਤੋਂ ਪ੍ਰਾਪਤ ਕਰਨੀ ਚਾਹੁੰਦੀ ਹਾਂ। ਕਹਿਣ ਲੱਗੀ ਜਤੀ ਹੁੰਦੇ ਹਾਂ। ਕਹਿਣ ਲੱਗੇ ਜੇ ਤੇਰੀ ਇਹੀ ਪਰਵਰਿਸ਼ ਹੈ, ਤੇਰੇ ਨਾਂ 'ਤੇ ਇੱਕ ਕੋਈ ਪੰਥ ਬਣਾ ਦਿੰਦੇ ਹਾਂ, ਉਹਦਾ ਨਾਂ ਹੋਊਗਾ ਆਈ ਪੰਥ, ਉਹ ਤੈਨੂੰ ਪੁੱਤਰ ਜਾਣ ਲਈ। ਉਹ ਪੰਥ ਜਿਹੜਾ ਸੀ ਉਹਦਾ ਨਾਂ ਉਹਦੀ ਮਾਈ ਦੇ ਨਾਂ 'ਤੇ ਆਈ ਪੰਥ ਉਦੋਂ ਦਾ ਚੱਲਿਆ। ਸੋ ਗੁਰਮੁਖਾਂ ਨੂੰ ਭਾਈ ਜਿਹੜਾ ਸਾਹਿਬ ਆਈ ਪੰਥ ਕਿਹੜਾ ਹੈ? ਆਈ, ਹਾਂ ਆਦਾ ਨਾਮ ਹੈ ਸਰਬ ਔਰ ਸੇ, ਈ ਨਾਮ ਹੁੰਦਾ ਪ੍ਰਾਪਤ ਹੋਣਾ। ਜੋ ਸਰਬ ਔਰ 'ਚ ਪ੍ਰਾਪਤ ਕੌਣ ਹੈ? ਪਰਮੇਸ਼ਰ ਹਰ ਥਾਂ 'ਤੇ ਪ੍ਰਾਪਤ ਹੈ। ਸੋ ਜਿਨ੍ਹਾਂ ਨੇ ਭਾਈ ਆਈ, ਜਿਨ੍ਹਾਂ ਨੇ ਉਹਨੂੰ ਸਾਰਿਆਂ ਵਿੱਚ ਆਇਆ ਹੋਇਆ ਸਮਝ ਲਿਆ, ਹਾਂ ਵੀ ਵਾਹਿਗੁਰੂ ਦੀ ਜੋਤ ਆਈ, ਸਾਰਿਆਂ ਵਿੱਚ ਆਈ ਹੋਈ ਜੋਤ ਸਮਝ ਲਿਆ, ਉਹੀ ਆਈ ਪੰਥ ਹੈ ਗੁਰਸਿੱਖਾਂ ਦਾ। ਨਿਜ ਕਰ ਆਇਆ,
ਪੰਥ ਨਿਜ ਕਰ ਪਾਇਆ,
ਹਾਂ ਆਇਆ ਵੀ ਹੈ ਅਤੇ ਪਾਇਆ, ਦੋਵੇਂ ਪਾਠ ਸਮਝ ਲਿਓ। ਨਿਜ ਕਰ ਆਇਆ, ਨਿਜ ਕਰ ਵਿੱਚ ਆ ਗਏ, ਨਿਜ ਸਰੂਪ ਸਵੈ ਸਰੂਪ ਦੇ ਮਾਲਕ ਬਣ ਗਏ, ਪਾਇਆ ਪ੍ਰਾਪਤ ਕਰ ਲਿਆ ਨਿਜ ਕਰ ਨੂੰ।
ਹਾਂ ਆਦਿ ਆਦਿ ਪੁਰਖ ਆਦੇਸ਼ ਅਲੱਖ ਲਿਖਾਇਆ,
ਅਤੇ ਆਦਿ ਪੁਰਖ ਨੂੰ ਆਦੇਸ਼ ਕਰਦੇ ਨੇ, ਜੋ ਆਦਿ ਪੁਰਖ ਆਦਿ ਰੂਪ ਪਰਮੇਸ਼ੁਰ ਹੈ ਨਾ, ਸਭ ਦਾ ਮੁੱਢ ਰੂਪ ਹੈ ਪਰਮੇਸ਼ੁਰ, ਅਤੇ ਪੁਰਖ ਜੋ ਪੂਰਨ ਹੈ, ਸਾਰਿਆਂ ਵਿੱਚ ਪੂਰਨ ਰੂਪ ਹੈ, ਉਸ ਨੂੰ ਉਹਨੂੰ ਆਪਾਂ ਆਦੇਸ਼ ਨਾਮ ਹੈ ਨਮਸਕਾਰ ਦਾ, ਨਮਸਕਾਰ ਕਰਦੇ ਨੇ। ਇਉਂ ਕਰਕੇ ਅਲੱਖ ਲਿਖਾਇਆ,
ਅਲੱਖ
ਜੋ ਸ਼ਰਧਾ ਤੋਂ ਬਿਨਾਂ ਲਿਖਿਆ ਨਹੀਂ ਜਾਂਦਾ ਪਰਮੇਸ਼ੁਰ, ਨਾਮ ਤੋਂ ਬਿਨਾਂ ਉਹ ਅਲੱਖ ਨੂੰ ਲਿਖ ਲਿਆ ਜੀ, ਜਾਣ ਲਿਆ, ਇਉਂ ਆਦੇਸ਼ ਕਰਦੇ ਨੇ। ਆਦੇਸ਼ ਤੇ ਸਹਿ ਆਦੇਸ਼ ਆਉਂਦਾ ਜਪੁਜੀ ਸਾਹਿਬ, ਕਿਹਨੂੰ ਆਦੇਸ਼ ਹੈ? ਆਦਿ ਉੱਥੇ ਵੀ ਇਹੀ ਹੈ ਜੋ ਸਾਰਿਆਂ ਦਾ ਮੁੱਢ ਰੂਪ ਹੈ, ਅਨੀਲ ਗਿਣਤੀ ਤੋਂ ਰਹਿਤ ਹੈ, ਆਦਿ ਅਨੀਲ ਅਨਾਦ ਮੁੱਢ ਤੋਂ ਰਹਿਤ ਹੈ, ਅਨਾਹਤ ਨਾਸ ਤੋਂ ਰਹਿਤ ਹੈ, ਉਹਨੂੰ ਸਾਡੀ ਨਮਸਕਾਰ ਹੈ। ਸਿਹਤ ਵੀ ਭਾਈ ਸਾਹਿਬ ਇਹੀ ਕਹਿ ਰਹੇ ਨੇ। ਸੋ ਨਮਸਕਾਰ ਜਦੋਂ ਯੋਗੀ ਇੱਕ ਦੂਜੇ ਨੂੰ ਮਿਲਦਾ ਨਾ, ਇੱਦਾਂ ਹੀ ਕਹਿੰਦੇ ਨੇ, ਇੱਕ ਯੋਗੀ ਮਿਲ ਗਿਆ ਦੂਜੇ ਨੂੰ, ਕਹਿੰਦਾ ਜੀ ਆਦੇਸ਼, ਜਵਾਬ 'ਚ ਕਹਿੰਦਾ ਆਦੇਸ਼, ਇੱਕ ਦੂਜੇ ਨੂੰ ਹੋ ਗਈ ਨਮਸਕਾਰ, ਆਪੋ ਵਿੱਚ ਹੀ ਨਮਸਕਾਰ ਮੱਥਾ ਟੇਕਿਆ। ਪਰ ਧੰਨ ਸਤਿਗੁਰ ਸੱਚੇ ਪਾਤਸ਼ਾਹ ਨੇ ਸਹਿਯੋਗੀਆਂ ਨੂੰ ਕਿਹੜੀ ਆਦੇਸ਼ ਬਖਸ਼ੀ ਹੈ? ਭਾਈ ਆਦੇਸ਼ ਕਰਨੀ ਆ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ, ਗੋਪਾਲ ਦੇ ਗੁਣ ਕਹਾਉਣੇ, ਬੰਦਨਾ ਨਮਸਕਾਰ ਅਕਾਲ ਨੂੰ ਇਹ ਕਰਨੀ, ਇਹ ਆਦੇਸ਼ ਹੈ। ਜਾਂ ਬੁਲਾਉਣ ਵੇਲੇ ਕੀ ਬੁਲਾਉਣਾ? ਭਾਈ ਕਲਗੀਧਰ ਨੇ ਸਾਨੂੰ ਦੱਸਿਆ, ਸਿੱਖ ਸਿੱਖ ਨੂੰ ਮਿਲਦਾ ਕੀ ਬੁਲਾਉਂਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ 4 ਵਾਰੀ ਰੱਬ ਦਾ ਨਾਂ ਚੇਤੇ ਆ ਗਿਆ, ਕਈ ਕੁਝ ਹੋਰ ਵੀ ਬੁਲਾਉਂਦੇ ਨੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਉਹ ਨਾ ਕਿਸੇ ਗ੍ਰੰਥ ਵਿੱਚ ਲਿਖੀ ਆ ਉੱਦਾਂ ਦੀ, ਅਤੇ ਜਿੱਦਾਂ ਦਾ ਉਹ ਹੈ, ਅਤੇ ਪਤਾ ਨਹੀਂ ਕਿੱਥੋਂ ਬਣਾ ਜੇ ਸਤਿ ਸ਼੍ਰੀ, ਪਰ ਉਹਦਾ ਸ਼ੁੱਧ ਪ੍ਰੋਨਾਉਂਸੀਏਸ਼ਨ ਹੈ ਸਤਿ ਸ਼੍ਰੀ ਅਕਾਲ, ਪਰ ਉਹ ਫਤਿਹ ਨਹੀਂ, ਉਹ ਜਕਾਰਾ ਹੈ। ਜਿੱਤ ਦਾ ਜਕਾਰੇ ਵੇਲੇ ਗੁਰੂ ਸਿੱਖ ਬੁਲਾਉਂਦੇ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਇਹ ਤਾਂ ਜਕਾਰ ਹੈ, ਫਤਿਹ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਇਹੀ ਸਾਂਝੀ ਕਰਿਆ ਕਰੋ। ਚਲੋ।
ਗੁਰ ਚੇਲੇ ਰਹਿ ਰਾਸ ਮਨ ਪਰਚਾਇਆ।
ਫਿਰ ਗੁਰ ਚੇਲੇ
ਰਹਿ ਰਾਸ
ਚੇਲੇ ਨੂੰ ਕਹਿ ਰੋ ਰੀਤ ਦਿੰਦਾ ਜੋਗੀ ਜਿਹੜਾ ਕੋਈ ਪ੍ਰਥਾ ਦੱਸਦਾ ਕੋਈ ਮਰਿਆਦਾ ਦੱਸਦਾ ਪਰ ਗੁਰੂ ਸਾਹਿਬ ਜੀ ਗੁਰੂ ਨੇ ਆਪਣੇ ਚੇਲੇ ਸਿੱਖ ਨੂੰ ਰੋ ਰੀਤੀ ਕੀ ਦੱਸੀ ਮਨ ਪਰਚਾਇਆ ਆਪਣੇ ਮਨ ਦਾ ਪਰਚਾਵਾ ਭਾਈ ਸਿਮਰਨ ਨਾਲੇ ਕਰਿਆ ਕਰ ਸਤਸੰਗੀ ਹੋ ਕੇ ਕਰਿਆ ਕਰ ਇਉਂ ਮਨ ਨੂੰ ਪਰਚਾ ਹੋਰ ਪਾਸੇ ਨਾ ਇਹਨੂੰ ਪਰਚਾਵੇ ਵਿੱਚ ਲਾ ਭਗਤੀ ਵਾਲੇ ਪਰਚਾਵੇ ਵਿੱਚ ਲਾ ਕੇ ਰੱਖ ਇਹ ਰਸਤੇ ਚੱਲ
ਵੀ ਇੱਕੀ ਚੰਡਾਏ
ਚੜਾਏ
ਸ਼ਬਦ
ਡੱਡੇ ਨਾਲ ਹੈ ਰਾੜਾ ਕਰੋ ਚੜਾਏ
ਆ ਥੱਲੇ ਰਾੜਾ ਪੈਰੀ ਰਾੜਾ
ਡੱਡੇ ਥੱਲੇ ਰਾੜਾ ਪਾਇਆ
ਹਾਂਜੀ
ਉੱਥੇ ਹਾ ਹੈ ਜੀ
ਡੱਡੇ ਦੇ ਥੱਲੇ
ਸੋ ਡੱਡੇ ਦੀ ਬਜਾਏ ਰਾੜਾ ਕਰ ਲਓ ਜੀ ਹਾਂਜੀ ਡੱਡੇ ਨਾਲ ਵੀ ਹੈ ਪਰ ਉਹ ਪਾਠ ਜਿਹੜਾ ਉਹ ਸਭ ਕੇ ਗਲਤ ਰਾੜੇ ਨਾਲ ਠੀਕ ਹੈ ਚੜਾਏ ਰਾੜੇ ਨਾਲ ਵੀ ਚੜਾਏ ਉਹ ਵੀਹ ਵਿਸਵੇ ਪਾਈ ਇੱਕ ਦੇ ਉੱਤੇ ਵਿਰਤੀ ਚੜ ਗਈ ਉਹਨਾਂ ਦੀ ਇੱਕ ਹੋ ਗਏ ਨੇ ਉਹ ਇੱਕੀਸ ਹੋ ਗਏ ਜਾਂ ਵੀਹ ਕੀ ਆ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਪੰਜ ਕਾਮ ਕ੍ਰੋਧ ਆਦਿਕ ਪੰਜ ਇਹਨਾਂ ਦੇ ਵਿਕਾਰ ਜਿਹੜੇ ਸੀ ਸੋ ਇਹਨਾਂ ਤੋਂ ਅੱਗੇ ਲੰਘ ਕੇ ਇੱਕ ਹੀ ਜਿਹੜਾ ਸੀ ਈਸ਼ਰ ਬਣ ਗਏ ਇੱਥੇ ਚੜ ਗਈ ਬਿਰਤੀ ਸ਼ਬਦ ਮਿਲਾਇਆ ਬ੍ਰਹਮ ਨਾਲ ਮਿਲਾ ਲਿਆ ਆਪਣੇ ਆਪ ਨੂੰ ਇੱਦਾਂ ਦੇ ਬਣੇ ਨੇ ਸਹਿਜ ਯੋਗੀ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਦੀ ਉਹਨਾਂ ਦੀ ਬਿਰਤੀ ਹੁੰਦੀ ਆ ਸਾਰੇ ਵਿਆਪਕ ਦੇਖ ਲੈਂਦੇ ਨੇ ਚਲੋ ਅੱਗੇ ਜੀ
ਗੁਰਸਿੱਖ ਸੁਣ ਗੁਰਸਿੱਖ ਸਿੱਖ ਸਦਾਇਆ
ਹਾਂ ਪਹਿਲਾ ਗੁਰਸਿੱਖ ਜਿਹੜਾ ਹੈ ਅੱਡ ਅੱਡ ਪਾਠ ਨੇ ਗੁਰਸਿੱਖ ਸੁਣ ਕਿਹਨੇ ਸੁਣੀ
ਗੁਰਸਿੱਖ
ਸਦਾਇਆ ਸੋ ਪਹਿਲਾ ਗੁਰਸਿੱਖ ਅੱਡ ਅੱਡ ਪਾਠ ਨੇ ਉੱਥੇ ਫਰਕ ਹੈ ਅਰਥਾਂ ਦਾ ਗੁਰਸਿੱਖ ਸਿੱਖ ਕੀ ਆ ਸਿੱਖਿਆ ਜਦੋਂ ਗੁਰੂ ਦੀ ਸਿੱਖਿਆ ਸੁਣ ਕੇ ਕਿਹਨੇ ਸੁਣੀ ਗੁਰਸਿੱਖਾਂ ਨੇ ਸੁਣੀ ਅਤੇ ਤਾਂ ਸਿੱਖ ਕਹਾਇਆ ਸੋ ਸੁਣ ਤੇ ਵਿਸ਼ਰਾਮ ਕਰੋ ਗੁਰਸਿੱਖ ਸੁਣ ਇਹ ਹੈ ਅਰਥ ਮੁਤਾਬਕ ਹੁਣ ਚਾਲ ਮੁਤਾਬਕ ਵਿਸ਼ਰਾਮ ਕਰੋ ਗੁਰਸਿੱਖ ਸੁਣ ਸਿੱਖ ਸਦਾਇਆ ਜਦੋਂ ਗੁਰੂ ਦੀ ਸਿੱਖਿਆ ਗੁਰਸਿੱਖ ਨੇ ਸੁਣੀ ਆਪਣੇ ਆਪ ਨੂੰ ਸਿੱਖ ਕਹਾਇਆ ਮੈਂ ਸਿੱਖ ਹਾਂ ਭਾਈ ਸਿੱਖ ਨਾ ਹੈ ਸਿੱਖਿਆ ਸੁਣਨ ਵਾਲੇ ਦਾ ਜਿਹਨੇ ਗੁਰੂ ਦੀ ਸਿੱਖਿਆ ਨੂੰ ਸੁਣਿਆ ਉਹ ਕੀ ਹੈ ਉਹਨੂੰ ਸਿੱਖ ਕਹਿੰਦੇ ਹਾਂ ਸਦਾਇਆ ਮੈਨੇ ਕਹਾਇਆ
ਗੁਰਸਿੱਖੀ ਗੁਰ
ਹਾਂਜੀ ਇੱਕ ਮਿੰਟ ਜੀ ਰੁਕਿਓ ਨਹੀਂ ਪਹਿਲੇ ਗੁਰ ਨਾਲ ਸਿਹਾਰੀਏ ਤੁਹਾਡੇ ਕੋਲ ਰਾੜੇ ਨੂੰ ਨਹੀਂ ਹੈ ਨਹੀਂ ਗੁਰਸਿੱਖ ਗੁਰੂ ਦੀ ਸਿੱਖਿਆ ਸੁਣੀ ਸੁਣ ਕੇ ਨਾਣੇ ਨੂੰ ਸਿਹਾਰੀ ਹੈ ਹਾਂ ਉੱਥੇ ਵਿਭਗਤੀ ਲੱਗੀ ਜਿਹੜੀ ਕੇ ਵਾਲੀ ਛੇਵੀਂ ਵਿਭਗਤੀ ਲੱਗੀ ਸੁਣ ਕੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਗੁਰਸਿੱਖ ਨੇ ਆਪਣੇ ਆਪ ਨੂੰ ਸਿੱਖ ਕਹਾਇਆ ਜੀ ਅੱਗੇ
ਗੁਰਸਿੱਖੀ ਗੁਰ ਸਿੱਖ ਸਿੱਖ ਸੁਣਾਇਆ
ਹਾਂ ਇੱਥੇ ਵਿਸ਼ਰਾਮ ਦਾ ਨਾ ਭੁਲੇਖਾ ਪੈਂਦਾ ਗੁਰਸਿੱਖ ਤੇ ਵਿਸ਼ਰਾਮ ਕਰੋ ਗੁਰਸਿੱਖੀ ਗੁਰਸਿੱਖ ਹੁਣ ਇਹ ਗੁਰਸਿੱਖ ਵੱਖਰਾ ਹੋਣਾ ਹੈ ਗੁਰ ਵੱਖਰਾ ਸਿੱਖ ਵੱਖਰਾ ਨਾ ਹਾਂ ਦੇਖੋ ਤਰਥ ਬਣ ਜਾਣਾ ਜਦ ਪਹਿਲਾਂ ਵੀ ਉਹਨੂੰ ਇਕੱਠਾ ਕਰੋ ਗੁਰਸਿੱਖੀ ਇਕੱਠਾ ਕਰ ਲਓ ਪਹਿਲਾਂ ਨਹੀਂ ਠੀਕ ਆ ਦੂਜੀ ਲੈਣ ਦੀ ਹੁਣ ਗੱਲ ਆਈ ਹੈ ਪਹਿਲਾਂ ਨਹੀਂ ਨਾ ਛੇੜਿਓ ਦੂਜੀ ਹੁਣ ਗੁਰਸਿੱਖੀ ਗੁਰਸਿੱਖ ਜਿਹੜਾ ਹੁਣ ਗੁਰਸਿੱਖਾਂ ਨੂੰ ਅੱਡ ਅੱਡ ਕਰ ਲਓ ਗੁਰਸਿੱਖੀ ਨੂੰ ਇਕੱਠਾ ਕਰੋ ਕਿਉਂਕਿ ਗੁਰਸਿੱਖਾਂ ਨੇ ਗੁਰਸਿੱਖ ਜਦੋਂ ਗੁਰਸਿੱਖਿਆ ਸੁਣੀ ਉਹ ਸਿੱਖਿਆ ਨੂੰ ਫਿਰ ਅੱਗੇ ਸਿੱਖ ਸੁਣਾਇਆ ਉਹ ਹੋਰ ਸਿੱਖਾਂ ਨੂੰ ਵੀ ਸੁਣਾਈ ਹੁਣ ਸਿੱਖ ਦੇ ਖੱਖੇ ਨੂੰ ਔਖਣ ਹੀ ਨਾ ਆਉਣਾ ਮੁਕਤਾ ਨਾ ਖੱਖਾ ਸਿੱਖ ਦਾ ਕਿਹਨਾਂ ਨੂੰ ਸੁਣਾਇਆ ਹੋਰ ਸਿੱਖਾਂ ਨੂੰ ਬਹੁਤੇ ਸਿੱਖਾਂ ਨੂੰ ਆਪ ਗੁਰੂ ਦੇ ਸਿੱਖਾਂ ਨੇ ਗੁਰੂ ਦੀ ਸਿੱਖਿਆ ਨੂੰ ਸੁਣਿਆ ਉਸੇ ਸਿੱਖਿਆ ਨੂੰ ਅੱਗੇ ਹੋਰ ਸਿੱਖਾਂ ਨੂੰ ਸੁਣਾਇਆ ਭਾਈ ਗੁਰੂ ਤਾਂ ਆਹ ਕਹਿੰਦੇ ਨੇ ਆਹ ਗੁਰਮਤਿ ਹੈ ਅੱਗੇ
ਗੁਰਸਿੱਖ ਸੁਣ ਕਰ ਭਾਓ ਮਨ ਵਸਾਇਆ।
ਹਾਂ, ਫਿਰ ਗੁਰਸਿੱਖਾਂ ਨੇ ਜੋ ਸੁਣੀ ਨਾ ਸਿੱਖਿਆ, ਉਹ ਸਿੱਖਿਆ ਨਾਲ ਪ੍ਰੇਮ ਕੀਤਾ ਭਾਓ। ਉਹ ਸਿੱਖਿਆ ਪ੍ਰੇਮ ਨਾਲ ਸੁਣੀ, ਬੰਜਲੀ ਨਹੀਂ ਬਣਾਏ ਕੰਨ, ਉਹ ਸਿੱਖਿਆ ਕੰਨ ਪਾਈ ਅਤੇ ਨਾਲੋ ਨਾਲ ਦੂਜੇ ਕੰਨ ਕੱਢਤੀ, ਉੱਥੇ ਝਾੜ ਕੇ ਗੁਰਦੁਆਰੇ ਦੇ ਮੇਨ ਹਾਲ 'ਚ ਝਾੜ ਕੇ ਸੁੱਟ ਗਏ, ਘਰ ਨਹੀਂ ਨਾਲ ਲੈ ਕੇ ਗਏ, ਅੰਦਰ ਨਹੀਂ ਲਗਾਏ, ਸਿੱਟ ਜਾਂਦੇ ਨੇ ਉੱਥੇ। ਇਉਂ ਨਹੀਂ ਕੀਤਾ, ਮਨ 'ਚ ਪਾਈ, ਪ੍ਰੇਮ ਕੀਤਾ ਅਤੇ ਵਸਾਇਆ। ਕਾਹਦੇ ਵਿੱਚ? ਮਨ ਨੰਨਣ ਸਿਆਰੀ ਹੈ, ਮਨ ਵਿੱਚੋਂ ਸਿੱਖਿਆ ਨੂੰ ਵਸਾਇਆ ਵੀ ਹੈ। ਪਹਿਲਾਂ ਸੁਣੀ, ਸੁਣ ਕੇ ਮੰਨਣ ਕੀਤਾ, ਮੰਨਣ ਕਰਕੇ ਉਹਨਾਂ ਦੇ ਆਸਣ ਵੀ ਕੀਤਾ। ਹਾਂਜੀ, ਗੁਰਸਿੱਖਾਂ
ਗੁਰਸਿੱਖ ਗੁਰਸਿੱਖ ਪਾਇਆ।
ਇੱਥੇ ਭਾਣਾ ਵੀ ਹੋਣਾ ਕਿਸੇ ਗੁਰਸਿੱਖ ਦੀ ਬਜਾਏ, ਭਾਣਾ ਪਾਇਆ ਹੈ ਨਹੀਂ, ਸਾਰਿਆਂ ਕੋਲ ਗੁਰਸਿੱਖ ਹੈ, ਭਾਣਾ ਤਾਂ ਨਹੀਂ ਗੁਰਸਿੱਖ ਦੀ ਬਜਾਏ। ਇਹ ਬਲੈਕਟ 'ਚ ਪਾ ਲਿਓ, ਇਹ ਪਾਠ ਵੀ ਹੈਗਾ। ਕਿੱਥੇ ਕਰਨਾ? ਗੁਰਸਿੱਖਾਂ ਗੁਰਸਿੱਖ
ਗੁਰਸਿੱਖਾਂ ਗੁਰਸਿੱਖ,
ਇੱਥੇ ਤੱਕ ਤਾਂ ਠੀਕ ਹੈ। ਅੱਗੇ ਆ ਤੁਹਾਡੇ ਕੋਲ ਗੁਰਸਿੱਖ ਪਾਇਆ,
ਅਤੇ
ਉਹਦੀ ਬਜਾਏ ਕਰ ਨਾਲ ਕਰ ਲਓ ਭਾਣਾ ਪਾਇਆ, ਅਰਥ ਉੱਦਾਂ ਅਵਸਥਾ ਲੱਗਣੀ ਹੈ। ਇਉਂ ਪਾਠ ਹੈਗਾ ਪੁਰਾਣੇ ਸ਼ੁਰੂ ਦੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ, ਜਿਹੜੇ ਪੁਰਾਣੇ ਖਰੜੇ ਨੇ। ਹਾਂ, ਗੁਰਸਿੱਖਾਂ ਨੇ ਭਾਈ ਗੁਰਸਿੱਖ ਨੂੰ ਜਦੋਂ ਸੁਣਿਆ ਨਾ, ਤਾਂ ਉਹਨਾਂ ਨੂੰ ਫਿਰ ਜਿਹੜਾ ਸੀ ਭਾਣਾ ਪਾਇਆ, ਵਾਹਿਗੁਰੂ ਦਾ ਪਰਮੇਸ਼ਰ ਦਾ ਭਾਣਾ ਪਾਉਣ ਲੱਗ ਗਿਆ, ਸਿੱਖਿਆ ਵਿੱਚ ਉਹ ਪ੍ਰਾਪਤੀ ਹੋਈ। ਹਾਂ, ਅਤੇ ਜੇ ਕਹੋਗੇ ਗੁਰਸਿੱਖ ਪਾਇਆ, ਉਹ ਗੱਲ ਗੁਰਸਿੱਖਾਂ ਨੂੰ ਪਾਈ ਆ, ਉਹ ਉਪਦੇਸ਼ ਗੁਰਸਿੱਖਾਂ ਨੂੰ ਪਾਇਆ, ਉਹ ਅਰਥ ਵਿੱਚ ਆ। ਚਲੋ, ਮੁੱਖ ਪਾਰ ਉਹੀ ਆ ਭਾਣਾ ਪਾਇਆ ਵਾਲਾ। ਅੱਗੇ ਜੀ,
ਗੁਰਸਿੱਖ ਸੰਗ ਮੇਲ ਮਿਲਾਇਆ।
ਇਉਂ ਫਿਰ ਜਦੋਂ ਭਾਈ ਭਾਣਾ ਪਾ ਗਿਆ, ਗੁਰੂ ਦਾ ਉਪਦੇਸ਼ ਪਾ ਗਿਆ, ਨਿਧਿਆਸਣ ਕਰ ਲਿਆ, ਉਹਨਾਂ ਨੇ ਗੁਰੂ ਉਪਦੇਸ਼ ਨੂੰ ਪ੍ਰੇਮ ਦੀ ਕਮਾਈ ਸਿੱਖੀ, ਸਿੱਖੀ ਪ੍ਰੇਮ ਵਾਲੀ ਹੋ ਗਈ ਨਾ, ਦੇਖਾ ਦੇਖੀ ਵਾਲੀ ਸਿੱਖੀ ਨਹੀਂ ਹੁਣ, ਹਿਰਸ ਦੀ ਸਿੱਖੀ ਨਹੀਂ, ਧੰਦੇ ਦੀ ਸਿੱਖੀ ਨਹੀਂ, ਸਿੱਖੀ ਹੁਣ ਪ੍ਰੇਮ ਦੀ ਹੈ। ਪ੍ਰੇਮ ਦੀ ਸਿੱਖੀ ਵਿੱਚ ਭਾਈ ਮੇਲ ਮਿਲਾਇਆ, ਆਪਣੇ ਮੇਲ ਵਿੱਚ ਹੋਰਾਂ ਨੂੰ ਵੀ ਮਿਲਾ ਲਿਆ, ਹੋਰਾਂ ਨੂੰ ਵੀ ਗੁਰਸਿੱਖ ਬਣਾ ਦਿੱਤਾ, ਅਤੇ ਆਪਣੇ ਮੇਲ ਵੀ ਗੁਰਸਿੱਖਾਂ ਨਾਲ ਹੀ ਰੱਖੇ, ਆਪਣੇ ਰਿਸ਼ਤੇ ਬੇਟੀਆਂ ਦੇ ਪੁੱਤਰਾਂ ਦੇ ਗੁਰਸਿੱਖਾਂ ਦੇ ਮੇਲ ਨਾਲ ਮਿਲਾਏ, ਗੈਰ ਕੌਮਾਂ ਨਾਲ, ਸਰਵਰੀਆਂ ਨਾਲ, ਜਾਂ ਹੋਰ ਜਿਹੜੇ ਸੀ ਕਿਸੇ ਝੂਠੇ ਸੌਦੇ ਵਾਲੇ ਨਾਲ, ਕਿਸੇ ਨਰਕ ਧਾਰੀਏ ਨਾਲ, ਕਿਸੇ ਰਾਧੇ ਸੁਆਂਬੜਿਆਂ ਨਾਲ, ਉੱਦਾਂ ਨਹੀਂ ਜੋੜ ਕੀਤਾ ਗੁਰਸਿੱਖਾਂ ਨਾਲ। ਹਾਂ, ਚਲੋ।
ਚੌਪੜ ਸੋਲਹੈਂ ਸਾਰ ਜੁਗ ਜਿਨ ਆਇਆ।
ਹੁਣ ਇਹ ਚੌਪੜ ਦੀ ਖੇਡ ਹੈ ਭਾਈ, ਚੌਪੜ ਦੀਆਂ ਜਿਹੜੀਆਂ ਨੇ 16 ਨਰਦਾਂ ਹੁੰਦੀਆਂ ਨੇ ਖੇਡਦੀਆਂ, 16 ਘਰ ਹੁੰਦੇ ਨੇ, ਉਹ ਕੱਪੜੇ ਦਾ ਉਹਨਾਂ 'ਚ ਰਸਤਾ ਜਿਹਾ ਬਣਾਇਆ, ਪੁਰਾਣੇ ਬਜ਼ੁਰਗਾਂ ਦੀ ਖੇਡ ਹੁੰਦੀ ਸੀ, ਲੱਕੜ ਦੀਆਂ ਨਰਦਾਂ ਹੁੰਦੀਆਂ ਨੇ, ਇੱਕ ਖਾਨੇ 'ਚ ਜਾਂਦੀ ਹੈ, ਜਦੋਂ ਦੋ ਨਰਦਾਂ ਇਕੱਠੀਆਂ ਜਾਣ ਉਹ ਨਹੀਂ ਮਰਦੀ, ਫਿਰ ਜਦੋਂ ਇੱਕ ਹੁੰਦੀ ਸੀ ਉਦੋਂ ਉੱਪਰ ਦੀ ਨਗਾ ਕੇ ਮਾਰ ਲੈਂਦੇ, ਉਹ ਚੌਪੜ ਦੀ ਖੇਡ ਹੈ। ਅਤੇ ਕਿਸੇ ਬਜ਼ੁਰਗ ਨੂੰ ਲਿਆ ਕੇ ਸਿਖਾਉਣੀ ਪਊ ਤੁਹਾਨੂੰ, ਥਾਂ ਪਤਾ ਨਹੀਂ, ਸ਼ਾਇਦ ਕਿਸੇ ਨੂੰ ਪਤਾ ਵੀ ਹੋਵੇ, ਖੇਡਦੇ ਹੁੰਦੇ ਪੁਰਾਣੇ। ਅਤੇ ਇਹ ਚੌਪੜ ਦੀ ਖੇਡ ਆ ਭਾਈ ਸੰਸਾਰ, 16 ਤਰ੍ਹਾਂ ਦੀਆਂ ਨਰਦਾਂ ਵਾਲਾ ਇਹ ਸੰਸਾਰ ਹੈ, ਵਿੱਚ 5 ਕਾਮ ਜਿਹੜੇ ਨੇ, 5 ਗਿਆਨ ਇੰਦਰੇ, 5 ਕਰਮ ਇੰਦਰੇ, 10 ਹੋ ਗਏ, ਅਤੇ ਚਤੁਸ਼ਟਾ ਹੋ ਗਿਆ, ਅੰਤਸਕਰਨ ਮਨ ਬੁੱਧ ਚਿੱਤ ਅਹੰਕਾਰ, 14 ਹੋ ਗਈਆਂ, ਅਤੇ ਕਿਤੇ ਵੈਰਾਗ ਵਿਵੇਕ ਦੀ ਖੇਡ ਹੈ, ਸੋ 16 ਹੋ ਗਏ। ਇਉਂਦਾ ਨਾ 16 ਤਰ੍ਹਾਂ ਦਾ ਨਰਦਾਂ ਸੰਸਾਰ ਵਿੱਚ ਦੀ ਚੌਪੜ ਦੀ ਖੇਡ ਮਾਰਨ ਲਈ ਪਾਈ ਹੋਈ ਹੈ, ਅਤੇ ਯੁਗ ਨਾਮ ਹੈ ਦੋ ਦਾ, ਅਤੇ ਜਿੱਥੇ ਦੋ ਹੋ ਜਾਣ ਉਹ ਮਰਦੀਆਂ ਨਹੀਂ, ਯੁਗ ਨਾਮ ਦੋ ਦਾ। ਹੁਣ ਇੱਥੇ ਦੋ ਨੂੰ ਕੀ ਜਿਣ ਨਾਮ ਹੈ ਜਿੱਤਣ ਦਾ, ਦੋ ਨੂੰ ਜਿੱਤਿਆ ਭਾਈ, ਜਿੱਤ ਕੇ ਬਾਜੀ ਆਏ ਨੇ, ਦੋ ਕੀ ਹੈ, ਜੰਮਣ ਅਤੇ ਮਰਨ, ਜਿੱਤ ਲਿਆ ਉਹਨੂੰ, ਇਹ ਸੰਸਾਰਬਾਜੀ ਵਿੱਚੋਂ ਜੰਮਣ ਮਰਨਾ ਜਿੱਤ ਲਿਆ। ਦੋ ਕੀ ਹੈ, ਨੇਕੀ ਬਦੀ, ਹਾਂਜੀ, ਦੋ ਦੀ ਉਹ ਖੇਡ ਚੱਲ ਰਹੀ ਹੈ। ਦੋ ਕੀ ਹੈ, ਪ੍ਰਵਿਰਤੀ ਨਿਵਿਰਤੀ, ਗੁਰਸਿੱਖ ਜਿਹੜੇ ਨੇ ਭਾਈ ਦੋਹਾਂ ਨੂੰ ਜਿੱਤ ਲਿਆ, ਨੇਕੀ ਬਦੀ ਦੋ ਜਿਹੜੇ ਸੀ ਨੇਕੀ ਤੋਂ ਨਾਲ ਰਹਿ ਕੇ, ਇਹ ਦੋ ਦੀ ਲੜਾਈ ਚੱਲ ਰਹੀ ਹੈ ਨਾ, ਯੁੱਧ ਦੋ ਦਾ ਹੋ ਰਿਹਾ, ਨੇਕੀ ਅਤੇ ਬਦੀ ਦਾ ਚੱਲ ਰਿਹਾ, ਸੱਚ ਅਤੇ ਝੂਠ ਦਾ ਚੱਲ ਰਿਹਾ, ਅਤੇ ਗਿਆਨ ਅਤੇ ਗਿਆਨ ਦਾ ਚੱਲ ਰਿਹਾ, ਪੁੰਨ ਅਤੇ ਪਾਪ ਦਾ ਯੁੱਧ ਚੱਲ ਰਿਹਾ, ਦੋ ਦਾ ਯੁੱਗ ਦਾ ਕੰਮ ਚੱਲ ਰਿਹਾ, ਦੋ ਦਾ ਇਉਂ ਨਿਵਿਰਤੀ ਪ੍ਰਵਿਰਤੀ ਦਾ। ਪਰ ਜਿੱਤ ਲਿਆ ਭਾਈ ਇਹਨਾਂ ਨੇ, ਦੋ ਤਾਂ ਰਹਿਣੇ ਨਹੀਂ ਨਾ ਦਿੱਤਾ, ਇੱਕ ਹੋ ਗਏ ਨੇ, ਜਿਣ ਆਇਆ ਜਿੱਤ ਕੇ ਆਏ ਬਾਜੀ।
ਸਤਰੰਜ ਬਾਜੀ ਖੇਲ
ਹੁਣ ਦੂਜੀ ਭਾਈ ਸ਼ਤਰੰਜ ਦੀ ਖੇਡ ਆ ਹੁਣ ਸ਼ਤਰੰਜ ਦਾ ਤੁਸੀਂ ਇੱਥੇ ਆਮ ਖੇਡਦੇ ਹੀ ਹੋ ਸ਼ਤਰੰਜ ਹੁੰਦੇ ਨਾ ਜਿਹੜਾ ਤੁਹਾਡੇ ਬਣਾਏ ਸ਼ਤਰੰਜ ਦਾ ਖੇਡ ਆ ਕੱਪੜੇ 'ਤੇ ਹੁੰਦੇ ਬਣਾਏ ਵੇ ਖਾਨੇ ਜੇ ਉਹ ਕੋਈ ਅੰਗਰੇਜ਼ੀ ਵਾਲੇ ਸੁਣੋ ਪਹਿਲਾਂ ਕੀ ਕਹਿੰਦੇ ਨੇ ਕੈਸ਼ ਚੈਸ ਹਾਂ ਚੈਸ ਦੀ ਖੇਡ ਸ਼ਤਰੰਜ ਹੁੰਦੇ ਉਹ 'ਚ ਘੋੜੇ ਬਣੇ ਹੁੰਦੇ ਨੇ ਹਾਥੀ ਬਣੇ ਹੁੰਦੇ ਨੇ ਕੋਈ ਬਾਦਸ਼ਾਹ ਬਣਾਇਆ ਹੈ ਕੋਈ ਰਾਣੀ ਬਣਾਈ ਹੈ ਕੋਈ ਫੌਜਾਂ ਜਿਹੜੀਆਂ ਨੇ ਚਾਰ ਤਰ੍ਹਾਂ ਦੀ ਫੌਜ ਆ ਉਹਦੇ 'ਚ ਹਾਥੀਆਂ ਦੀ ਘੋੜਿਆਂ ਦੀ ਰਥਾਂ ਦੀ ਅਤੇ ਪੈਦਲ ਉਹ ਪਿਆਦੇ ਨੇ ਪੈਦਲ ਉਹ ਖੇਡ ਹੈ ਸੋ ਇਹ ਸੰਸਾਰ ਵੀ ਭਾਈ ਉਹੀ ਖੇਡ ਹੈ ਸ਼ਤਰੰਜ ਦੀ ਖੇਡ ਹੈ ਹੁਣ ਇਹਦੇ 'ਚ ਕਿਹੜੇ ਨੇ ਪੈਦਲ ਫੌਜ ਕਿਹੜੀ ਹੈ ਰੱਥ ਕਿਹੜੇ ਨੇ ਘੋੜੇ ਕਿਹੜੇ ਨੇ ਹਾਥੀ ਕਿਹੜੇ ਨੇ ਭਾਈ ਸਾਹਿਬ ਜੀ ਦੱਸਣਗੇ ਸਾਰੇ ਕਿਹੜੀ ਕਿਵੇਂ ਚਲੋ ਜੀ ਸਤਰੰਜ ਬਾਜੀ ਖੇਲ
ਸਤਰੰਜ ਬਾਜੀ ਖੇਲ
ਸਤਰੰਜ ਦੀ ਬਾਜੀ ਦਾ ਖੇਲ ਸੰਸਾਰ ਬਣਾਇਆ ਮਹਾਰਾਜ ਸਤਰੰਜ ਵਾਲੇ ਖੇਲਦੇ ਨੇ ਬਿਸਾਤ ਬਣਾਇਆ ਬਿਸਾਤ ਹੁੰਦਾ ਕੱਪੜਾ ਜਿਹਦੇ ਉੱਤੇ ਖੇਡ ਬਣਾਈ ਹੋਈ ਆ ਹੁਣ ਕਹਿੰਦੇ ਨੇ ਬਿਸਾਤ ਜਿਹੜੇ ਕੱਪੜੇ 'ਤੇ ਚਲਾਉਂਦੇ ਨੇ ਹੁਣ ਇਹਨਾਂ ਨੇ ਬੋਰਡ ਬਣਾਤਾ ਹੋਊਗਾ ਗੋਲਿਆਂ ਨੇ ਹੋਰ ਕੀ ਆ ਹਾਂ ਪੁਰਾਣੇ ਸਮੇਂ ਵਿੱਚ ਕੱਪੜਾ ਹੁੰਦਾ ਸੀ ਉਸਦੇ ਖਾਨੇ 'ਚ ਉਹ ਬਣਾਏ ਹੁੰਦੇ ਸੀ ਇਉਂ ਜੀ ਬਸਾਤ ਬਣਾਇਆ ਹੁਣ ਸ਼ਤਰੰਜ ਦੀ ਆਵਾਜ਼ ਆ ਸੰਸਾਰ ਖੇਡ ਅਤੇ ਬਸਾਤ ਕੀ ਬਣਾਇਆ ਕੱਪੜਾ ਕਿਹੜਾ ਬਣਾਇਆ ਭਾਈ ਜੂਨਾ ਸਾਰੀਆਂ ਜੂਨਾ ਰੂਪੀ ਕੱਪੜਾ ਸਾਰਿਆਂ ਦੀ ਖੇਡ ਚੱਲਦੀ ਆ ਨਾ ਜਾਂ ਸਰੀਰ ਰੂਪੀ ਕੱਪੜਾ ਬਣਾਇਆ ਇੱਥੇ ਖੇਡ ਆ ਸਾਰੇ
ਹਾਥੀ ਘੋੜੇ ਰੱਥ ਆਇਆ
ਆਹ ਚਾਰ ਤਰ੍ਹਾਂ ਦੀ ਫੌਜ ਹੈ ਇੱਕ ਹਾਥੀਆਂ ਦੀ ਫੌਜ ਘੋੜਿਆਂ ਦੀ ਫੌਜ ਰਥਾਂ ਦੀ ਫੌਜ ਅਤੇ ਪਿਆਦੇ ਪੈਦਲ ਫੌਜ ਅਤੇ ਹੁਣ ਇੱਥੇ ਜਿਵੇਂ ਸ਼ਤਰੰਜ ਦੀ ਬਾਜੀ ਵਿੱਚ ਹੁੰਦੇ ਨੇ ਸਾਰੇ ਅਤੇ ਇੱਧਰ ਹੁਣ ਹਾਥੀ ਕਿਹੜਾ ਬਣਾਇਆ ਭਾਈ ਜਿਹੜਾ ਨਿਧਿਆਸਨ ਕਰਨਾ ਪਰਮੇਸ਼ਵਰ ਦੇ ਨਾਮ ਨੂੰ ਅਤੇ ਘੋੜੇ ਕਿਹੜੇ ਨੇ ਸਰਵਣ ਕਰ ਲੈਣਾ ਨਾਮ ਅਤੇ ਰੱਥ ਕੀ ਹੈ ਮੰਨਣ ਕਰ ਲੈਣਾ ਅਤੇ ਪਿਆਦੇ ਕੀ ਹੈ ਫਿਰ ਜਿਹੜਾ ਸਾਧਨਾ ਸਹਿਤ ਹੋ ਜਾਣਾ ਵੈਰਾਗੀ ਵਿਵੇਕ ਖੱਟ ਸੰਪਤੀ ਮੁੱਖ ਹਿੱਸਾ ਚਾਰੇ ਸਾਧਨ ਇਹ ਜਿਹੜੇ ਸੀ ਪਿਆਦੇ ਬਣ ਕੇ ਪੈਦਲ ਫੌਜ ਬਣਾ ਲਈ ਇਹ ਇੱਦਾਂ ਦਾ ਖੇਡ ਚੱਲ ਰਿਹਾ ਕੁਝ ਹਾਥੀਆਂ ਜਾਂ ਦੂਜੀ ਤਰ੍ਹਾਂ ਅਸੂਰੀ ਸੰਪਦਾ ਵਿੱਚ ਕੁਝ ਹਾਥੀਆਂ ਵਾਂਗੂ ਮਸਤੇ ਰਹਿੰਦੇ ਨੇ ਸੁਭਾਅ ਜਿਹੜਾ ਹੈ ਹਾਥੀ ਵਾਲਾ ਹੀ ਮਸਤ ਹੋਈ ਅਤੇ ਘੋੜੇ ਚੰਚਲਾਂ ਬਿਰਤੀ ਵਾਲੇ ਰੱਥ ਇੱਕ ਥਾਂ ਤੋਂ ਟਿਕਣਾ ਹੀ ਭੱਜੇ ਫਿਰੀ ਜਾਣਾ ਰੱਥ ਵਾਂਗੂ ਕੋਈ ਇੱਦਾਂ ਦਾ ਵੀ ਸ਼ਤਰੰਜ ਹੈ ਸੰਸਾਰ ਦਾ ਪਿਆਦੇ ਪੈਦਲ ਫੌਜ ਅਤੇ ਪੈਦਲ ਤੁਰੇ ਹੀ ਰਹਿਣਾ ਜੀ ਇੱਕ ਉੱਦਾਂ ਦਾ ਵੀ ਹੈ ਉਹ ਅਸੂਰੀ ਸੰਪਦਾ ਹੈ ਦੈਵੀ ਸੰਪਦਾ ਕੀ ਹੈ ਹਾਥੀ ਇਹੀ ਫਿਰ ਜਿਹੜੇ ਨੇ ਨਿਧਿਆਸਨ ਦਾ ਹਾਥੀ ਘੋੜੇ ਕਿਹੜੇ ਸਰਵਣ ਕਰਨ ਦਾ ਨਾਮ ਰੱਥ ਕਿਹੜਾ ਰਾਮ ਨਾਮ ਨੂੰ ਮੰਨਣ ਕਰ ਲੈਣਾ ਫਿਰ ਪਿਆਦੇ ਕੀ ਨੇ ਵੈਰਾਗ ਵਿਵੇਕ ਜਿਹੜੇ ਚਾਰੇ ਸਾਧਨ ਨੇ ਖੱਟ ਸੰਪਤੀ ਮੁੱਖ ਹਿੱਸਾ ਇਹ ਪਿਆਦੇ ਨੇ ਜਾਂ ਇਉਂ ਵੀ ਭਾਈ ਅਰਥ ਕਰ ਲੈਂਦੇ ਨੇ ਟਕਸਾਲ ਵਿੱਚ ਉਹ ਵੀ ਹੋ ਜਾਂਦੇ ਨੇ ਹਾਥੀ ਕੀ ਹੈ ਗਿਆਨ ਗਿਆਨੀ ਆਪ ਹਾਥੀ ਜਿਹੜੇ ਗਿਆਨੀ ਨੇ ਘੋੜੇ ਕੀ ਨੇ ਫਿਰ ਕਰਮ ਕਾਂਢੀ ਜਿਵੇਂ ਘੋੜੇ ਨਹੀਂ ਟਿਕਦੇ ਦੌੜ ਲੈਂਦੀ ਆ ਘੋੜੇ ਦੀ ਇਵੇਂ ਕਰਮ ਕਾਂਢਾਂ ਵਿੱਚ ਦੌੜ ਸੋ ਇਸੇ ਤਰ੍ਹਾਂ ਰੱਥ ਕੀ ਆ ਉਪਾਸਨਾ ਵਾਲੇ ਕਦੇ ਇੱਕ ਦੀ ਇੱਕ ਦੇਵਤੀ ਦੀ ਉਪਾਸਨਾ ਕਰ ਲਈ ਰੱਥ ਕਿਹੜਾ ਟਿਕਦਾ ਅਤੇ ਉਹ ਕਦੇ ਕਿਸੇ ਦੇਵੀ ਦੇ ਰੱਥ ਵਿੱਚ ਬੈਠ ਗਏ ਕਿਤੇ ਕਿਤੇ ਦੇਵਤੇ ਦੇ ਰੱਥ ਵਿੱਚ ਬੈਠ ਗਏ ਕਦੇ ਹੋਰ ਰੱਥ ਵਿੱਚ ਜਾ ਬੈਠੇ ਸੋ ਉਹ ਵੀ ਅਰਥ ਭਾਵ ਆਉਂਦਾ ਅਤੇ ਪਿਆਦੇ ਜਗਿਆਸੂ ਅੱਗੇ
ਹੋਏ ਪਾਤਸ਼ਾਹ ਵਜ਼ੀਰ ਦੋਏ ਦਲ ਛਾਇਆ
ਹਾਂ ਫਿਰ ਇੱਕ ਪਾਤਸ਼ਾਹ ਹੁੰਦਾ ਇੱਕ ਵਜ਼ੀਰ ਹੁੰਦਾ ਉਹਨਾਂ ਵਿੱਚ ਸੋ ਪਾਤਸ਼ਾਹ ਕੌਣ ਹੈ ਹੁਣ ਇੱਥੇ ਵਾਹਿਗੁਰੂ ਪਾਤਸ਼ਾਹ ਪੈ ਉਹਨਾਂ ਦੇ ਵਜ਼ੀਰ ਕੌਣ ਹੈ ਜੀ ਗੁਰੂ ਮਹਾਰਾਜ ਪਾਤਸ਼ਾਹ ਜੀ ਉਹ ਵਜ਼ੀਰ ਨੇ ਵਜ਼ੀਰ ਰਾਜੇ ਨਾਲ ਮਿਲਾ ਦਿੰਦਾ ਵਜ਼ੀਰ ਦਾ ਕੰਮ ਹੁੰਦਾ ਸੋ ਭਾਈ ਇਸ ਕਰਕੇ ਗੁਰੂ ਵਜ਼ੀਰ ਨੇ ਰਾਜੇ ਪਾਤਸ਼ਾਹ ਅਕਾਲ ਪੁਰਖ ਨਾਲ ਮਿਲਾ ਦਿੰਦੇ ਨੇ ਵਜ਼ੀਰੀ ਦਾ ਕੰਮ ਕਰ ਦਿੰਦੇ ਨੇ ਦੋਏ ਦਲ ਛਾਇਆ ਹਾਂ ਦੋਵੇਂ ਤਰ੍ਹਾਂ ਦੀਆਂ ਫੌਜਾਂ ਜਿਹੜੀਆਂ ਨੇ ਛਾਈਆਂ ਹੋਈਆਂ ਹਨ ਦੋਵੇਂ ਪਾਸੇ ਨੇਕੀ ਦੀ ਵਧੀ ਦੀ ਪ੍ਰਵਿਰਤੀ ਦੀ ਨਿਰਵਿਰਤੀ ਦੀ ਸੱਚ ਦੀ ਝੂਠ ਦੀ ਫੌਜਾਂ ਦਾ ਟਾਕਰਾ ਹੋ ਰਿਹਾ ਦਲ ਛਾਏ ਹੋਏ ਨੇ ਹਾਂਜੀ
ਹੋਏ ਗੱਡਾ ਵੱਢ ਜੋਧ ਮਚਾਇਆ
ਹਾਂ ਗੱਡਾ ਵੱਢ ਇਕੱਠਾ ਹੋਏ ਗੱਡਾ ਵੱਢ ਜੋਧ ਯੁੱਧ ਮਚਾਇਆ,
ਦੋਵੇਂ
ਪਾਸੇ ਦੀਆਂ ਫੌਜਾਂ ਦਾ ਫਿਰ ਗੜਾਵੜ ਦਾ ਅਰਥ ਹੁੰਦਾ ਕਸਮ ਕਸਮਾਣ ਦਾ ਯੁੱਧ, ਬੜਾ ਘਮਸਾਨ ਦਾ ਯੁੱਧ ਦੋਵਾਂ ਪਾਸਿਓਂ ਤੋਂ ਹੋਇਆ, ਨੇਕੀ ਅਤੇ ਬਦੀ ਦਾ, ਸੱਚ ਅਤੇ ਝੂਠ ਦਾ, ਹਾਂਜੀ ਪਾਪ ਅਤੇ ਪੁਣ ਦਾ, ਗਿਆਨ ਅਤੇ ਅਗਿਆਨ ਦਾ, ਨਿਵਿਰਤੀ ਪ੍ਰਵਿਰਤੀ ਦਾ, ਇਉਂ ਯੁੱਧ ਮਚਾਇਆ ਜੀ। ਜਿੱਤ ਫਿਰ ਕਿਹੜੀ ਹੋਈ ਆ ਜੀ?
ਗੁਰਮੁਖ ਚਾਲ ਚਲਾਏ ਹਾਲ ਪੁਜਾਇਆ।
ਹਾਂ, ਇਉਂ ਫਿਰ ਗੁਰਮੁਖ ਸੂਰਮਿਆਂ ਨੇ ਫਿਰ ਜਿਹੜਾ ਸੀ ਜਿੱਤ ਕੇ ਇਹਨਾਂ ਅਸੂਰੀ ਸੰਪਦਾ ਨੂੰ, ਦੈਵੀ ਸੰਪਦਾ ਵਾਲੇ ਦੇ ਜਿੱਤ ਗਏ, ਅਤੇ ਚਾਲ ਚਲਾਏ, ਇਹ ਚਾਲ ਨੂੰ ਚਲਾਇਆ, ਹਾਲ ਪੁਜਾਇਆ, ਹਾਲ ਜਿਹੜਾ ਵਰਤਮਾਨ ਸਮੇਂ ਦੇ ਵਿੱਚ ਫਿਰ ਉਹ ਪੁਜਾਇਆ, ਪੁੱਗ ਗਏ ਨੇ, ਪੂਰੇ ਹੋ ਗਏ ਨੇ,
ਪਾਇਕ ਹੋਏ,
ਅਤੇ ਸਿੱਕਾ ਚਲਾਇਆ ਆਪਣਾ ਫਿਰ ਸੱਚ ਦਾ। ਜਦੋਂ ਕੋਈ ਰਾਜਾ ਬਣਦਾ ਲਾ, ਜਿੱਤ ਲੈਂਦਾ ਇਲਾਕੇ ਨੂੰ, ਆਪਣਾ ਸਿੱਕਾ ਵੀ ਚਲਾਉਂਦੇ ਨੇ ਨਾ, ਫਿਰ ਸੱਚ ਦਾ ਸਿੱਕਾ ਚਲਾਇਆ, ਪੈਸੇ ਜਿਹੜੀ ਹੈ ਜਾਂ ਕੋਈ ਰਾਜਾ, ਫਿਰ ਆਪਣੇ ਮੋਹਰ ਉੱਤੇ ਲਾ ਕੇ ਚਲਾਉਂਦੇ ਨੇ।
ਪਾਇਕ ਹੋਏ ਵਜ਼ੀਰ ਗੁਰ ਪਹੁੰਚਾਇਆ।
ਹਾਂ, ਪਾਇਕ ਜਿਹੜੇ ਸੀ ਫਿਰ ਪੈਦਲ ਫੌਜ ਪਿਆਦੇ ਜਿਹੜੇ ਸੀ ਉਹ ਵਜ਼ੀਰ ਬਣ ਗਏ, ਉਹਨਾਂ 'ਚ ਪੈਦਲ ਹੁੰਦੇ ਆ ਚੱਲਣ ਵਾਲੇ, ਸ਼ਤਰੰਜ ਦੀ ਖੇਡ ਵਿੱਚ ਪੈਦਲ ਫੌਜ ਵਾਲੇ ਪਿਆਦੇ। ਸੋ ਪਿਆਦੇ ਕੀ ਹੋ ਗਏ ਹੁਣ? ਵਜ਼ੀਰ ਹੋ ਗਏ ਜਿਹੜੇ ਸੀ ਸਿੱਖ, ਵਾਹਿਗੁਰੂ ਰੂਪ ਹੋ ਗਏ। ਕਿਹਨੇ ਪਹੁੰਚਾਇਆ ਇਸ ਵਿਵਸਥਾ 'ਤੇ? ਗੁਰ ਪਹੁੰਚਾਇਆ, ਪਹੁੰਚਾਇਆ, ਗੁਰਾਂ ਨੇ ਪਹੁੰਚਾ ਦਿੱਤਾ ਪਾਤਸ਼ਾਹ ਕੋਲ। ਫਿਰ ਸਿੱਖ ਹੋ ਗਏ ਜਿਹੜੇ ਸੀ ਗੁਰੂ ਨਾਲ ਮਿਲ ਕੇ, ਭਾਈ ਵਜ਼ੀਰ ਤੋਂ ਸਲਾਹ ਲੈ ਕੇ ਵਜ਼ੀਰ ਗੁਰੂ ਸਾਹਿਬ ਜੀ ਨੇ ਮਿਲਾ ਦਿੱਤੇ ਅਕਾਲ ਪੁਰਖ ਦੇ ਨਾਲ, ਬਾਦਸ਼ਾਹ ਨਾਲ। ਚਲੋ ਜੀ,
ਭੈ ਵਿੱਚ ਨਿਮਣ ਨਿੰਮ ਭੈ ਵਿੱਚ ਜਾਇਆ।
ਹਾਂ, ਇਹ ਪੋਲਾ ਹੀ ਪੜ੍ਹਨਾ, ਨਿੰਮ ਨਾ ਜੇਕਰ ਹੈ ਨਾ, ਨਿੰਮ ਦੇ ਦਰਖਤ ਦਾ ਅਰਥ ਬਣ ਜਾਊ ਨਿੰਮ। ਭੈ ਵਿੱਚ ਨਿੰਮਣ ਨਿੰਮ,
ਭੈ ਵਿੱਚ ਨਿੰਮਣ ਨਿੰਮ,
ਭੈ ਵਿੱਚ ਜਾਇਆ,
ਭੈ ਵਿੱਚ ਜਾਇਆ।
ਹੁਣ ਭੈ ਦੇ ਅਰਥ ਹੁਕਮ ਵੀ ਹੁੰਦਾ, ਭੈ ਦਾ ਭੈ ਡਰ ਵੀ ਅਰਥ ਹੁੰਦਾ। ਸੁਣ, ਹੁਣ ਇੱਥੇ ਹੁਕਮ ਵਾਲੇ ਅਰਥਾਂ ਵਿੱਚ ਲੱਗੋ। ਨਿੰਮਣਾ ਕੀ ਹੈ? ਪਿਤਾ ਦਾ ਵੀਰ ਜਮਾਤਾ ਦਾ ਰਖਤ, ਦੋਵਾਂ ਦਾ ਜਿਹੜਾ ਮੇਲ ਹੋ ਕੇ ਨਿੰਮਣ ਮਾਂ ਦੇ ਗਰਭ ਵਿੱਚ ਨਿੰਮਿਆ, ਉਹ ਬੀਜ ਪਿਆ, ਉੱਥੋਂ ਪੁਤਲਾ ਬਣਨ ਲੱਗਾ, ਸਰੀਰ ਬਣਨ ਲੱਗਾ ਮਾਂ ਦੇ ਗਰਭ ਵਿੱਚ, ਉਹਨੂੰ ਕਹਿੰਦੇ ਨਿੰਮਣਾ। ਇਉਂ ਜਿਹੜਾ ਸੀ ਨਿੰਮ ਹੋ ਗਏ, ਨਿੰਮਣ ਲੱਗ ਪਏ ਨੇ, ਪਿਤਾ ਦੇ ਬੀਜ ਤੋਂ ਮਾਤਾ ਦੇ ਰਖਤ ਤੋਂ ਨਿੰਮਣ ਜਿਹੜਾ ਸੀ ਦੋਹਾਂ ਤੋਂ ਨਿੰਮ ਕੇ, ਨਿੰਮ ਮਾਂ ਦੇ ਗਰਭ ਵਿੱਚ ਪੈਦਾ ਹੋਣਾ ਸ਼ੁਰੂ ਹੋਇਆ ਜੀਵ। ਅਤੇ ਕਿਵੇਂ ਹੋਇਆ ਸੀ ਇਹ? ਭੈ ਵਿੱਚ, ਇਹ ਵੀ ਉਹਦੇ ਹੁਕਮ ਨਾਲ ਹੋਏ ਨੇ। ਅਤੇ ਭੈ ਵਿੱਚ ਜਾਇਆ, ਫਿਰ ਹੁਕਮ ਵਿੱਚ ਬਾਅਦ 'ਚ ਜਨਮ ਲੈ ਲਿਆ, ਪਹਿਲਾਂ ਨਿੰਮਿਆ, ਨਿੰਮ ਕੇ ਜਾਇਆ, ਜਨਮ ਲਿਆ। ਇਹ ਕਿਵੇਂ ਆ? ਭੈ ਵਿੱਚ ਹੈ ਭਾਈ। ਅਤੇ ਭੈ ਵਿੱਚ ਕਹੀਏ ਜਾਇਆ, ਜੰਮਦੇ ਹੀ ਨਹੀਂ, ਅੰਦਰੇ ਮਰ ਜਾਂਦੇ ਨੇ ਹੁਕਮ 'ਚ। ਕਈ ਹੁਕਮ ਆ ਭਾਈ ਨਿੰਮਦੇ ਹੀ ਨਹੀਂ, ਜੇ ਨਿੰਮੇ ਨਹੀਂ ਤਾਂ ਜੰਮੇ ਕੀ ਨਹੀਂ, ਹੁਕਮ ਹੈ। ਹਾਂ, ਭੈ ਆ ਉਹਦਾ ਹੁਕਮ ਹੈ।
ਭੈ ਵਿੱਚ ਗੁਰਮੁਖ ਪੰਥ ਸਰਨੀ ਆਇਆ।
ਇਉਂ ਭੈ ਦੇ ਵਿੱਚ ਭਾਈ ਗੁਰਮੁਖ ਪੰਥ ਹੈ, ਹੁਕਮ ਵਿੱਚ ਜਿਹੜਾ ਚਲਾਇਆ ਨਾ ਮਹਾਰਾਜ ਗੁਰੂ ਦਾ ਪੰਥ, ਤਦੇ ਕਲਗੀਧਰ ਜੀ ਨੇ ਕਿਹਾ ਨਾ, ਖਾਲਸਾ ਅਕਾਲ ਪੁਰਖੀ ਫੌਜ, ਇਹ ਮੇਰਾ ਆਪਦਾ ਕੋਈ ਨਹੀਂ ਇੱਥੇ ਵਿੱਚ, ਇਹ ਤਾਂ ਅਕਾਲ ਪੁਰਖ ਦਾ ਹੁਕਮ ਸੀ, ਅਤੇ ਤਾਂ ਮੈਂ ਜਿਹੜਾ ਸੀ ਇਹ ਫੌਜ ਤਿਆਰ ਕੀਤੀ, ਅਕਾਲ ਪੁਰਖ ਦੀ ਫੌਜ ਦਾ ਹੁਕਮ ਹੈ। ਇਉਂ ਇਹ ਗੁਰਮੁਖ ਪੰਥ ਜਿਹੜਾ ਸੀ ਭੈ ਵਿੱਚ, ਹੁਕਮ ਵਿੱਚ ਚਲਾਇਆ ਅਤੇ ਭੈ ਵਿੱਚ ਰਹਿੰਦਾ ਅਕਾਲ ਪੁਰਖ ਦੇ, ਸਰਨੀ ਆਇਆ,
ਸਰਨੀ ਆਇਆ।
ਇਉਂ ਭੈ ਵਿੱਚ ਰਹਿ ਕੇ ਹੁਕਮ ਵਿੱਚ ਸਰਨੀ ਆਉਂਦਾ ਭਾਈ, ਹੁਕਮ ਨਹੀਂ ਜਿੰਨਾ ਚਿਰ ਸਰਨ ਆਉਂਦਾ ਹੀ ਨਹੀਂ ਕੋਈ, ਜਿੰਨਾ ਚਿਰ ਮੋੜ ਕੇ ਧੱਕੇ ਨਾਲ ਲਿਆਈ ਜਾਓ, ਮਜ਼ਾਕ ਲੱਗ ਕੇ ਕੋਈ ਸਿਰ ਝੁਕਾ ਦੇਵੇ, ਨਾ ਆਉਣਾ ਕੋਈ ਮੰਨ ਲਵੇ, ਨਹੀਂ ਆਉਂਦੇ, ਉਹ ਅਜੇ ਭੈ ਨਹੀਂ ਆ ਉੱਥੇ, ਹੁਕਮ ਨਹੀਂ ਹੋਇਆ ਸਰਨ, ਆ ਬੈਠੋ ਪੋਥੀਆਂ ਪ੍ਰਕਾਸ਼ ਕਰਕੇ ਹੁਕਮ 'ਚ ਆ ਨਾ ਕੰਮ, ਅਤੇ ਜਿਨ੍ਹਾਂ ਨੂੰ ਹੁਕਮ ਨਹੀਂ ਲਿਆ ਕੇ ਦਿਖਾਓ ਤਾਂ ਭਲਾ ਕੀ ਉੱਥੇ ਟਾਈਮ ਖੜਨਾ, ਕੋਈ ਟੀ ਵੀ ਨਹੀਂ ਦੇਖਿਆ ਜਾਂਦਾ ਜਾਂ ਹੋਰ ਨਹੀਂ ਕੋਈ ਰੋਜ਼ ਮਿਲਦਾ, ਆਉਣ ਲੱਗਾ ਗੁਰਦਾਸ ਮਾਨ ਉੱਥੇ ਨਹੀਂ ਚੱਲ ਜਾਂਗੇ। ਸਵੇਰੇ ਕਮਾਈ ਕਹਿੰਦੀ ਮੈਂ ਵੀ ਟਿਕਟ ਖਰੀਦਣ ਲੱਗੀ ਹਾਂ, ਮੈਂ ਚੰਗਾ ਮੋਹਰੇ ਹੋ ਕੇ ਬਹਿ ਜੀ, ਅਤੇ ਮੈਂ ਐਸਾ ਨਾ ਹੋ ਕਿ ਉੱਥੇ ਬੈਠੇ ਕਿਤੇ ਹੁਕਮ ਆ ਜਾਵੇ, ਕਿਤੇ ਸੱਦਾ ਆ ਜਾਵੇ। ਹਾਂ, ਸਮੇਂ ਇਉਂ ਹੋ ਜਾਂਦਾ ਭਾਈ, ਪੈ 'ਚ ਆ ਹੁਕਮ ਆ, ਕੋਈ ਕਿੱਧਰ ਨੂੰ ਜਾ ਰਿਹਾ, ਕੋਈ ਕਿੱਧਰ ਤੋਰੇ ਹੋਏ ਨੇ, ਬਸ ਨਹੀਂ ਜੀਵ ਦੇ ਮਤਾ ਕਰਿਆ ਪੱਛਮ ਕਹਿ ਤਾਂ ਹੀ ਪੂਰਬ ਹੀ ਲੈ ਜਾਤ, ਸਲਾਹ ਤਾਂ ਹੁੰਦਾ ਵੀ ਪੱਛਮ ਨੂੰ ਜਾਵਾਂਗੇ, ਲੈ ਜਾਂਦਾ ਪੂਰਬ ਨੂੰ। ਸਿਆਣਪ ਕਾਹੂ ਕਾਮਨਾ ਹੱਥ, ਜੋ ਨੂੰ ਰੂਪੇ ਉਠਾ ਕਰ ਮੇਰੇ, ਹੋਏ ਰਹੀ ਉਹ ਬਾਤ, ਕਰੋ ਕਿਰਪਾ।
ਭੈ ਵਿੱਚ ਸੰਗਤ ਸਾਧ ਸ਼ਬਦ ਸੁਣਾਇਆ।
ਤਿਉਂ ਭਾਈ ਹੁਕਮ ਵਿੱਚ ਸਾਧੂ ਦੀ ਸੰਗਤ ਕਰਦਾ ਹੈ, ਇਹ ਅਤੇ ਸੰਗਤ ਵਿੱਚ ਆ ਕੇ ਫਿਰ ਭੈ ਵੀ ਧਾਰਨ ਕਰਦਾ, ਸ਼ਬਦ ਕਮਾਇਆ
ਕਮਾਇਆ
ਹਾਂਜੀ
ਹਾਂਜੀ ਕਮਾਇਆ
ਹਾਂ ਸ਼ਬਦ ਨੂੰ ਕਮਾਇਆ। ਫਿਰ ਹੁਕਮ 'ਚ ਹੈ ਭਾਈ ਸਾਹਿਬ ਦੀ ਕਮਾਈ ਕਰਨੀ ਜਿਹੜੀ ਹੈ ਹੁਕਮ 'ਚ ਕਮਾਉਂਦੇ ਨੇ, ਨਹੀਂ ਆਪਣਾ ਹੁਕਮ ਚਲਾਉਂਦੇ ਨੇ। ਕੋਈ ਘਰ ਵਾਲੀ 'ਤੇ ਚਲਾਉਂਦਾ, ਕੋਈ ਘਰ ਵਾਲੀ ਉਹ 'ਤੇ ਚਲਾਉਂਦੀ ਹੈ, ਇੱਦਾਂ ਚੱਲਦਾ। ਹੋਰਾਂ ਪਾਸੇ ਚਲਾਉਂਦਾ, ਕੋਈ ਚੌਧਰੀ ਬਣ ਗਿਆ ਪਿੰਡ 'ਤੇ ਚਲਾਉਂਦਾ, ਅਤੇ ਕੋਈ ਹੋਰ ਗੁਰਸਥਾਨਾਂ ਦਾ ਬਣ ਗਿਆ ਅਤੇ ਉੱਥੇ ਚਲਾਉਂਦਾ। ਖੈਰ ਥੋੜ੍ਹੇ ਫਿਰ ਉੱਥੇ ਗ੍ਰੰਥੀਆਂ ਦੀ ਚਲੋ ਕਿਹੋ ਕਰ ਹੁਕਮ ਚੱਲਦਾ। ਪਿੱਛੇ ਜੇ ਹੋਇਆ ਸੀ ਕਹਿੰਦੇ ਉਹ ਤੁਸੀਂ ਕਿਹੜੇ ਬੋਲਣ ਨੂੰ ਮਰਦੇ ਹੋ, ਤੁਸੀਂ ਨੌਕਰੋਂ ਨੌਕਰ ਸਾਡੇ ਚਾਕਰੋਂ ਤੁਸੀਂ ਐਸੀ ਬੋਲੀ ਬੋਲ ਪੈਂਦੇ ਨੇ, ਫਿਰ ਕਰੋ ਕਿਰਪਾ।
ਭੈ ਵਿੱਚ ਜੀਵਨ ਮੁਕਤ ਭਾਣਾ ਭਾਇਆ,
ਅਤੇ ਭੈ ਵਿੱਚ ਫਿਰ ਭਾਈ ਹੁਕਮ ਵਿੱਚ ਜੀਵਨ ਮੁਕਤੀ ਮਿਲਦੀ ਹੈ, ਹਿੱਕ ਦੇ ਜ਼ੋਰ ਨਾਲ ਨਹੀਂ ਮਿਲਦੀ, ਸਰੀਰ ਦੇ ਜ਼ੋਰ ਨਾਲ ਨਹੀਂ ਮਿਲਦੀ। ਹੁਕਮ ਵਿੱਚ ਜਾਂ ਭੈ ਵਿੱਚ ਰਹਿ ਕੇ ਜਿਹੜੇ ਰੱਬ ਦੇ ਭੈ ਵਿੱਚ ਰਹਿਣ ਵਾਲੇ ਜੀਵਨ ਮੁਕਤੀ ਪ੍ਰਾਪਤ ਕਰ ਲੈਂਦੇ ਨੇ। ਭਾਣਾ ਭਾਇਆ, ਅਤੇ ਭਾਣਾ ਉਹਨਾਂ ਨੂੰ ਭਾਈ ਭਾ ਜਾਂਦਾ ਅਕਾਲ ਪੁਰਖ ਦਾ, ਉਹਨਾਂ ਨੂੰ ਮਿੱਠਾ ਲੱਗਦਾ ਜਿਹਨਾਂ ਨੂੰ ਹੁਕਮ ਹੁੰਦਾ ਕਿ ਪਾਣੀ ਵਿੱਚ ਚੱਲਣਗੇ। ਭੈ ਵਿੱਚ
ਜਨਮ ਸਵਾਰ ਸਹਿਜ ਸਮਾਇਆ,
ਹੁਕਮ ਵਿੱਚ ਰਹਿ ਕੇ ਭੈ ਵਿੱਚ ਰਹਿ ਕੇ ਜਨਮ ਸਵਾਰ ਕੇ ਜਾਂਦੇ ਨੇ ਗੁਰਸਿੱਖ ਜਿਹੜੇ ਨੇ, ਜਿਹੜੇ ਭੈ ਵਿੱਚ ਰਹੇ ਨੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ, ਹੁਕਮ ਮੰਨ ਕੇ ਹੀ ਪ੍ਰਮਾਣਿਕ ਹੋਏ ਨੇ। ਅਕਾਲ ਪੁਰਖ ਦੇ ਮਹਿਲ ਨੂੰ ਸਰੂਪ ਨੂੰ ਭਾਈ ਪਾ ਲੈਂਦੇ, ਸਹਿਜ ਸਮਾ ਜਾਂਦੇ ਨੇ। ਸਮਾਇਆ ਫਿਰ ਵੱਖਰਾ ਨਹੀਂ ਹੁੰਦਾ, ਜੇ ਇੱਕ ਵਾਰੀ ਸਮਾ ਜਾਏ ਨਾ ਕੋਈ ਕੱਢ ਕੇ ਦਿਖਾਓ, ਅਤੇ ਦੁੱਧ ਵਿੱਚ ਦੁੱਧ ਸਮਾ ਗਿਆ ਵੱਖਰਾ ਕਰਕੇ ਦਿਖਾਇਓ, ਸਮਾ ਗਿਆ ਉੱਥੇ। ਹੁਣ ਇੱਕ ਵਾਰ ਜਿਹੜਾ ਬ੍ਰਹਮ ਹੋ ਗਿਆ ਫਿਰ ਜਿਹੜਾ ਅਸੀਂ ਗਿਆਨੀ ਨਹੀਂ ਬਣਦਾ। ਅਤੇ ਇਵੇਂ ਹੀ ਟੋਬੇ ਦਾ ਪਾਣੀ ਚੱਕ ਕੇ ਨਦੀ ਦੇ ਪਾਣੀ 'ਚ ਡੋਲ ਦਿਓ, ਫਿਰ ਵੱਖਰਾ ਕਰਕੇ ਦਿਖਾਓ, ਉਹਨੂੰ ਪੁੱਛ ਕੇ ਦੇਖੋ ਟੋਬੇ ਦੇ ਪਾਣੀ ਆ ਕਿੱਥੇ ਗਏ, ਤੂੰ ਗੰਗਾ ਹੀ ਹੋ ਗਿਆ, ਨਦੀ ਬਣ ਗਿਆ। ਇਉਂ ਮਿਲ ਜਾਂਦਾ ਭਾਈ, ਜਿਹੜਾ ਇੱਕ ਵਾਰੀ ਸਮਾ ਗਿਆ ਨਾ ਫਿਰ ਨਹੀਂ ਉਹ ਵੱਖਰਾ ਹੁੰਦਾ। ਭੈ
ਵਿੱਚ ਨਿੱਜ ਘਰ ਜਾਏ ਪੂਰਾ ਪਾਇਆ,
ਅਤੇ ਭੈ ਵਿੱਚ ਰਹਿ ਕੇ ਜੀ ਹੁਕਮ ਵਿੱਚ ਜਿਹੜਾ ਰਹਿ ਜਾਂਦਾ ਨਾ ਨਿੱਜ ਘਰ ਨੂੰ ਜਾਂਦਾ ਹੈ। ਨਿੱਜ ਘਰ ਕੀ ਹੈ? ਸੱਚਖੰਡ ਸਵੈ ਸਰੂਪ ਦੀ ਪ੍ਰਾਪਤੀ, ਉਸ ਘਰ ਨੂੰ ਜਾਂਦਾ, ਨਰਕ ਖੰਡ ਨੂੰ ਨਹੀਂ ਜਾਂਦਾ, ਨਿੱਜ ਘਰ ਨੂੰ ਸੱਚਖੰਡ ਨੂੰ ਜਾਂਦਾ। ਪੂਰਾ ਪਾਇਆ, ਪੂਰੇ ਅਕਾਲ ਪੁਰਖ ਨੂੰ ਪਾ ਲਿਆ ਭਾਈ, ਉਹਦੇ ਦਰਸ਼ਨਾਂ ਨੂੰ ਪਾ ਲਿਆ। ਇਉਂ ਇਹ ਹੁਕਮ ਵਿੱਚ ਹੈ, ਭੈ ਵਿੱਚ ਹੈ, ਕਿਉਂਕਿ ਸਗਲਿਆ ਪਾਉ ਲਿਖਿਆ ਸਿਰਲੇਖ, ਸਾਰਿਆਂ ਦੇ ਸਿਰ 'ਤੇ ਭੈ ਦਾ ਲੇਖ, ਹੁਕਮ ਦਾ ਲੇਖ ਮਾੜੇ ਨੇ ਹੁਕਮੀ ਨੇ ਪਾਇਆ, ਭੈ ਦੇਣ ਵਾਲੇ ਨੇ ਪਾਇਆ। ਚਲੋ ਜੀ, ਪੂਰੀ ਹੋ ਗਈ ਅਗਲੇ ਦੀ ਇੱਕ ਪੌੜੀ,
ਗੁਰ
ਕਰੋ ਫਿਰ ਪੂਰੀ ਕਰੋ।
ਗੁਰ ਪਰਮੇਸ਼ਰ ਜਾਣ ਸਰਨੀ ਆਇਆ,
ਗੁਰੂ ਨੂੰ ਰੱਬ ਜਾਣਦੇ ਨੇ। ਰੱਬ ਜਦੋਂ ਜਿਨ੍ਹਾਂ ਨੂੰ ਸਰਦਾ ਨਾ ਪੱਕੀ, ਜਦੋਂ ਗੁਰਦੁਆਰਾ ਸਾਹਿਬ ਦਿੱਲੀ 'ਤੇ ਪੈਰ ਅੰਦਰ ਰੱਖਦੇ ਨੇ, ਅੰਦਰ ਦੇਖਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਫਿਰ ਉਦੋਂ ਇਹ ਸ਼ਬਦ ਪੜ੍ਹਿਆ ਕਰੋ, ਦੇਖਣ ਸਾਰ ਮੈਂ ਰੱਬ ਨੂੰ ਦੇਖ ਰਿਹਾ, ਉਹ ਹੈ ਮੇਰਾ ਰੱਬ। ਗੁਰ ਪਰਮੇਸ਼ਰ ਏਕੋ ਜਾਣ ਜੋ ਸੁਭਾਵੈ ਸੋ ਪ੍ਰਵਾਨ, ਉਹ ਮੇਰਾ ਰੱਬ ਬੈਠਾ, ਮੈਨੂੰ ਰੱਬ ਦੇ ਦਰਸ਼ਨ ਹੋ ਰਹੇ ਨੇ। ਸ਼ਬਦ ਪੜ੍ਹ ਲਿਆ ਕਰੋ, ਮੇਰੇ ਲਾਲਨ ਕੀ ਸੋਭਾ, ਵਾਹ ਵਾਹ ਮੇਰੇ ਗੁਰੂ ਗ੍ਰੰਥ ਸਾਹਿਬ ਮੇਰੇ ਵਾਹਿਗੁਰੂ ਦੀ ਕਿਹੋ ਜਿਹੀ ਸੋਭਾ ਹੈ, ਕਿੰਨੀ ਸੁੰਦਰ ਪਾਲਕੀ, ਕਿੰਨਾ ਸੁੰਦਰ ਚਾਨਣ ਚੰਦੋਆ ਲੱਗਿਆ, ਸੁੰਦਰ ਰੁਮਾਲੇ ਸੋਭਦੇ ਨੇ, ਸੁੰਦਰ ਤਖ਼ਤ ਸੋਭ ਰਿਹਾ, ਕੈਸੀ ਸੋਹਣੀ ਸੋਭਾ ਉਸ ਵੇਲੇ। ਸੋਭਾ ਮੇਰੇ ਲਾਲਨ ਕੀ, ਮੇਰੇ ਲਾਲਨ ਕੀ ਸੋਭਾ, ਸਦ ਨਾਮ ਤਨ ਮਨ ਰੰਗੀ ਸੋਭਾ, ਸਦਾ ਨਵੀਨ ਤੋਂ ਨਵੀਨ ਸੋਭਾ ਹੈ। ਸੋ ਇਉਂ ਇਹ ਤੁਕਾਂ ਪੜ੍ਹ ਕੇ ਦਰਸ਼ਨ ਕਰਿਆ ਕਰੋ। ਕਿੱਥੇ? ਹਾਂ, ਨਹੀਂ ਜਾਣ ਕਰੋ, ਜਾਣ ਜਾਣ ਗੁਰੂ ਨੂੰ ਪਰਮੇਸ਼ਰ ਰੂਪ ਜਾਣਦੇ ਨੇ। ਸ਼ਰਨ ਹੀ ਆਇਆ, ਇਉਂ ਸ਼ਰਨ ਵਿੱਚ ਇਉਂ ਸ਼ਰਨ 'ਚ ਆਉਂਦੇ ਨੇ। ਅਤੇ ਜਿਹੜਾ ਹੈ ਭਾਈ ਨਾਸਤਕ ਟੋਲਾ, ਉਹ ਕਹਿੰਦੇ ਨੇ ਜੀ ਇਹ ਜਰਨਲ ਬੁੱਕ ਹੈ, ਇੱਕ ਕਿਤਾਬ ਹੈ, ਸਿੱਖਿਆ ਵਾਲੀ ਕੋਈ ਕਿਤਾਬ ਹੈ, ਉਹ ਇਉਂ ਸਮਝਦੇ ਨੇ। ਪਰ ਮਾਰ ਕਹਿੰਦੇ ਪ੍ਰਗਟ ਗੁਰਾਂ ਕੀ ਦੇਹ ਹੈ, ਆ ਗਿਆ ਭਾਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ। ਪ੍ਰਗਟ ਗੁਰਾਂ ਕੀ ਦੇਹ, ਇਹ ਤਾਂ ਦੇਸੇ ਗੁਰੂਆਂ ਦਾ ਪ੍ਰਗਟ ਸਰੂਪ ਹੈ। ਚਲੋ ਜੀ,
ਗੁਰਚਰਨੀ ਚਿਤ ਲਾਏ ਨਾ ਚੱਲੇ ਚਲਾਇਆ,
ਫਿਰ ਭਾਈ ਜਦੋਂ ਇੰਨੀ ਸ਼ਰਧਾ ਹੋ ਜਾਣਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਮੈਂ ਪਰਮੇਸ਼ੁਰ ਦੇਖ ਲਿਆ, ਮੇਰੇ ਗੁਰੂ ਨੇ ਅਤੇ ਪਰਮੇਸ਼ੁਰ ਸਰੂਪ ਨੇ, ਚਿੱਤ ਫਿਰ ਲੱਗਿਆ ਜਾਂਦਾ ਨਾ। ਜਿਹਦੇ ਮਾਰਜੀ ਕਿਤੇ ਨਸਰਦਕਪਣਾ ਆ ਗਿਆ, ਚਿੱਤ ਉੱਥੇ ਭਾਈ ਜਿਹੜਾ ਸੀ ਫਿਰ ਵਿਖੇਵਤਾ ਵਿੱਚ ਚੱਲ ਜਾਂਦਾ, ਉੱਥੇ ਟੁੱਟ ਜਾਂਦਾ ਮਨ, ਨਾ ਚੱਲਿਆ ਚਲਾਇਆ। ਜਿਹਦੀ ਲਾਗੀ ਸਰਦਾ ਪੂਰਾ ਦ੍ਰਿੜ ਵਿਸ਼ਵਾਸ ਹੋ ਗਿਆ ਵੀ ਪਰਮੇਸ਼ੁਰ ਰੂਪ ਨੇ, ਲੈ ਹਲਿਆ ਕੇ ਦਿਖਾਓ ਉਹਨੂੰ ਉੱਥੋਂ ਚਲਾਇਆ। ਨਹੀਂ ਤਾਂ ਕਈਆਂ ਦਾ ਜਿਹੜੇ ਚਾਹੇ ਸਰਦਾ ਪੂਰੀ ਨਾ ਹੋਈ, ਉਹਨਾਂ ਨੂੰ ਜਿਹੜਾ ਸੀ ਜਿਹੜੇ ਨਸਰਦਕਾਂ ਵਾਲੇ ਜਾਂ ਤਰਕਵਾਦੀ ਉਹਨਾਂ ਨੂੰ ਹਲਿਆ ਦਿੰਦੇ ਨੇ, ਕਾਹਨੂੰ ਜਾਣ ਉੱਥੇ ਗੁਰਦੁਆਰੇ ਕੀ ਆ, ਉੱਥੇ ਚੰਗਾ ਭਲਾ ਅਮੀਰ ਦਾ ਪੁੱਤ ਹੈ, ਘਰੇ ਸਭ ਕੁਛ ਹੈ, ਨਾ ਜਾਇਆ ਕਰ ਉੱਥੇ, ਖਾਓ ਪੀਓ ਮੌਜ ਹਟਾਓ। ਅਤੇ ਦੂਏ ਦਿਨ ਉਹਨੂੰ ਹਟ ਜਾਂਦੇ ਨੇ, ਉਹ ਚਲਾ ਤੇ ਹਟ ਗਏ। ਪਰ ਜਿਨ੍ਹਾਂ ਦਾ ਚਿੱਤ ਭਾਈ ਪੂਰਾ ਸਰਦਾ ਵੀ ਨਹੀਂ ਭਾਈ ਮੈਂ ਕਿਵੇਂ ਰਹਿ ਸਕਦਾ ਦਰਸ਼ਨ ਕੀਤੇ ਬਿਨਾਂ, ਉਹਨਾਂ ਨੂੰ ਕੋਈ ਨਹੀਂ ਫਿਰ ਭਾਈ ਚਲਾ ਨਹੀਂ ਸਕਦਾ, ਉਹਨਾਂ ਦੀਆਂ ਤਰਕਾਂ ਉਹਨਾਂ ਨੂੰ ਮੋੜ ਨਹੀਂ ਸਕਦੀਆਂ, ਨਾ ਸੇਵਾ ਵਿੱਚ ਉਹਨਾਂ ਦਰਸ਼ਨਾਂ ਵੱਲੋਂ, ਨਾ ਕਥਾ ਕੀਰਤਨ ਵੱਲੋਂ, ਅਤੇ ਦ੍ਰਿੜ ਰਹਿੰਦੇ ਨੇ। ਆੜੇ ਆੜਾ ਨਹੀਂ ਚਲਾ ਸਕਿਆ ਉਹਨਾਂ ਨੂੰ ਤਾਂ, ਜਿਹੜਾ ਸੀ ਖੋਪੜੀ ਲਾਉਣ ਵਾਲੇ ਦੀ ਜਿਹੜੀ ਸੀ ਰੰਭੀ, ਉਹ ਉਹਨਾਂ ਨੂੰ ਹਿਲਾ ਸਕੀ, ਨਹੀਂ ਹਿਲਾ ਸਕ। ਚਲੋ ਜੀ,
ਗੁਰਤੱਤ
ਗੁਰਮਤ
ਗੁਰਤੱਤ
ਸੱਤ ਹੈ,
ਤੱਤੇ ਹੀ ਆ ਜੀ ਤੁਹਾਨੂੰ,
ਗੁਰਤੱਤ ਨਿਚਲ ਹੋਏ,
ਹਾਂਜੀ
ਗੁਰਮਤ ਕਰ
ਲਓ,
ਗੁਰਮਤ ਪਾਠ, ਗੁਰਮਤ ਨਿਚਲ ਹੋਏ,
ਗੁਰਮਤ ਨਿਚਲ ਹੋਏ,
ਗੁਰੂ ਦੀ ਮਤ ਲੈ ਕੇ ਭਾਈ ਨਿਚਲ ਹੋ ਗਏ ਨੇ, ਤਾਂ ਨਿਚਲ ਹੋਏ ਨੇ। ਨਿਜ ਪਦ ਪਾਇਆ,
ਨਿਜ ਪਦ ਪਾਇਆ,
ਨਿਜ ਪਦ ਕੀ ਆਤਮ ਸਰੂਪ ਨੂੰ ਪਾ ਲਿਆ, ਸਵੈ ਸਰੂਪ ਦੀ ਪ੍ਰਾਪਤੀ ਵਾਲੇ ਹੋ ਗਏ। ਹਾਂਜੀ,
ਗੁਰਮੁਖ ਕਾਰ ਕਮਾਏ ਭਾਣਾ ਪਾਇਆ,
ਗੁਰਮੁਖਾਂ ਵਾਲੀ ਕਾਰ ਕਰਦੇ ਨੇ ਸੱਚੀ ਸੱਚੇ ਕਿਰਤੀਏ ਨੇ, ਗੁਰੂ ਦਾ ਰਾ ਕੇ ਵੀ ਭਾਈ ਸੇਵਾ ਨਿਭਾਉਂਦੇ ਨੇ, ਉਹਨਾਂ ਨੂੰ ਭਾਈ ਫਿਰ ਭਾਣਾ ਚੰਗਾ ਲੱਗਦਾ ਮਹਾਰਾਜ ਪਾਤਸ਼ਾਹ ਦਾ।
ਗੁਰਮੁਖ ਆਪ ਗਵਾਏ,
ਆਪਾ ਪਾਪ ਗਵਾ ਕੇ ਸੇਵਾ ਕਰਦੇ ਨੇ, ਮੈਂ ਕੀ ਕੀਤੀ ਆ, ਇਹ ਤਾਂ ਮੈਂ ਤੋਂ ਕਰਾਈ ਆ ਮਹਾਰਾਜ ਜੀ ਨੇ,
ਸੱਚ ਸਮਾਇਆ,
ਉਹ ਸੱਚ ਸਰੂਪ ਸਮਾ ਜਾਂਦੇ ਨੇ ਜੀ।
ਸਫਲ ਜਨਮ ਜਗ ਆਏ,
ਉਹਨਾਂ ਦਾ ਭਾਈ ਸੰਸਾਰ 'ਤੇ ਆਉਣਾ ਜਗ ਦੇ ਵਿੱਚ ਸਫਲ ਹੈ, ਜਗਤ ਤਰਾਇਆ, ਆਪ ਤਰ ਜਾਂਦੇ ਨੇ, ਹੋਰਾਂ ਨੂੰ ਵੀ ਭਾਈ ਸੰਸਾਰ ਨੂੰ ਤਰਾਉਣ ਦੇ ਸਮਰੱਥ ਹੁੰਦੇ ਨੇ। ਸੋ ਇਸ ਕਰਕੇ ਐਸਾ ਉਹ ਜੀਵਨ ਹੈ ਗੁਰਸਿੱਖਾਂ ਦਾ, ਸਫਲ ਹੈ, ਸਫਲ ਸਫਲ ਭਾਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ, ਇਉਂ ਸਫਲ ਕਰਕੇ ਜਾਂਦੇ ਨੇ ਜੀਵਨ ਦੀ ਸਾਤਰਾ। ਪੜ੍ਹੋ ਸਾਰੀ ਪੌੜੀ ਨੂੰ, ਬਾਰੀ ਕਿਰਪਾ ਨਾਲ 20ਵੀਂ ਵਾਰ ਪੂਰੀ ਹੋਈ ਹੈ ਦੁਬਾਰੇ ਜੀ।
ਗੁਰ ਪਰਮੇਸ਼ਰ ਜਾਣ
ਸਰਣੀ ਆਇਆ, ਗੁਰ ਚਰਨੀ ਚਿਤ ਲਾਏ ਨਾ ਰਲੈ ਰਲਾਇਆ, ਗੁਰਮਤ ਨਿਚਲ ਹੋਏ ਨਿਜ ਪਦ ਪਾਇਆ, ਗੁਰਮੁਖ ਕਾਰ ਕਮਾਏ ਭਾਣਾ ਪਾਇਆ, ਗੁਰਮੁਖ ਆਪ ਗਵਾਏ ਸੱਚ ਸਮਾਇਆ, ਸਫਲ ਜਨਮ ਜਗਿਆਏ ਜਗਤ ਤੁਰਾਇਆ, ਸਫਲ ਜਨਮ ਜਗਿਆਏ ਜਗਤ ਤੁਰਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।